ਸਤਨਾਮ ਸ੍ਰੀ ਵਾਹਿਗੁਰੂ ਜੀਓ। ਰਾਗ ਸੂਹੀ ਮਹੱਲਾ ਚੌਥਾ, ਛੰਤ ਘਰ ਪਹਿਲਾ। ਇੱਕ ਓਂਕਾਰ ਸਤਿਗੁਰ ਪ੍ਰਸਾਦ, ਸਤਿਗੁਰ ਪੁਰਖ ਮਿਲਾਏ ਅਵਗਣ ਵਿਕਣਾ, ਗੁਣ ਰਵਾ ਬਲ ਰਾਮ ਜੀਓ। ਹਰ ਹਰ ਨਾਮ ਤੇ ਆਏ ਗੁਰਬਾਣੀ, ਨਿਤ ਨਿਤ ਚਵਾਂ ਬਲ ਰਾਮ ਜੀਓ। ਗੁਰਬਾਣੀ ਸਦ ਮਿੱਠੀ ਲਾਗੀ, ਪਾਪ ਵਿਕਾਰ ਗਵਾਇਆ। ਹੋ ਮੈਂ ਰੋਗ ਗਿਆ ਭਉ ਭਾਗਾ, ਸਹਿਜੇ ਸਹਿਜ ਮਿਲਾਇਆ। ਕਾਇਆ ਸੇਜ ਗੁਰ ਸ਼ਬਦ ਸੁਖਾਲੀ, ਗਿਆਨ ਤਤ ਕਰ ਭੋਗੋ। ਆਂਦਿਨ ਸੁਖ ਮਾਣੇ ਨਿਤ ਰਲੀਆ, ਨਾਨਕ ਤੁਰ ਸੰਜੋਗੋ। ਕਾਇਆ ਸੇਜ ਗੁਰ ਸ਼ਬਦ ਸੁਖਾਲੀ, ਗਿਆਨ ਤਤ ਕਰ ਭੋਗੋ। ਆਨੰਦਿਨ ਸੁਖ ਮਾਣੇ ਨਿਤਰ ਲਿਆ, ਨਾਨਕ ਤੁਰ ਸੰਜੋਗੋ। ਸਤਿਗੁਰ ਪੁਰਖ ਮਿਲਾਏ ਅਵਗਣ ਵਿਕਣਾ, ਗੁਣ ਰਵਾ ਬਲ ਰਾਮ ਜੀਓ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ, ਜਿੱਥੇ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ ਪਾਵਨ ਦਸ ਗੁਰੂ ਸਰੂਪ ਧਾਰਨ ਕੀਤੇ, ਉੱਥੇ ਹਮੇਸ਼ਾ ਲਈ ਸੁਰਬੱਤ ਜੀਵਾਂ ਦੇ ਕਲਿਆਣ ਵਾਸਤੇ ਪਾਵਨ ਅੰਮ੍ਰਿਤ ਰੂਪ ਇਲਾਹੀ ਬਾਣੀ ਉਚਾਰਨ ਕੀਤੀ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ 6 ਸਰੂਪਾਂ ਦੇ ਅੰਦਰ ਪਵਿੱਤਰ ਬਾਣੀ ਉਚਾਰਨ ਕੀਤੀ। ਬਾਣੀ ਉਚਾਰਨ ਦਾ ਕਾਰਨ ਕਈ ਵਾਰੀ ਕੋਈ ਇਤਿਹਾਸਕ ਵੀ ਹੁੰਦਾ ਸੀ ਤੇ ਕਈ ਵਾਰ ਕੋਈ ਸਮਾਜਿਕ ਕਾਰਨ ਵੀ ਹੁੰਦਾ ਸੀ ਤੇ ਕਈ ਵਾਰੀ ਧਾਰਮਿਕ ਜਾਂ ਅਧਿਆਤਮਿਕ ਕਾਰਨ ਵੀ ਹੁੰਦਾ ਸੀ। ਕਿਉਂ? ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੀ ਪਵਿੱਤਰ ਬਾਣੀ ਜੀਵਨ ਦੇ ਹਰ ਪੱਖ ਤੋਂ ਮਨੁੱਖ ਨੂੰ ਅਗਵਾਈ ਦਿੰਦੀ ਹੈ। ਇਹ ਜੋ ਅੱਗੇ ਪਵਿੱਤਰ ਸ਼ੰਤ ਆਰੰਭ ਹੋ ਰਿਹਾ ਹੈ ਔਰ ਇਸ ਦਾ ਸੰਬੰਧ ਸਾਡੇ ਜੀਵਨ ਦੇ ਖਾਸ ਪਹਿਲੂ ਦੇ ਨਾਲ ਹੈ, ਆਪ ਸੰਗਤਾਂ ਨੂੰ ਭਲੀ ਭਾਂਤ ਵਿਦਿਤ ਹੋਵੇਗਾ। ਵਿਆਹ ਤੋਂ ਪਹਿਲਾਂ ਇੱਕ ਜੋ ਸ਼ਗਨ ਦੀ ਮਰਯਾਦਾ ਕੀਤੀ ਜਾਂਦੀ ਹੈ, ਜਿਸ ਨੂੰ ਕੁੜਮਾਈ ਜਾਂ ਸਗਾਈ ਦਾ ਨਾਮ ਦਿੱਤਾ ਜਾਂਦਾ ਹੈ, ਇਹ ਜੋ ਸ਼ੰਤ ਹੈ ਉਸ ਕੁੜਮਾਈ ਜਾਂ ਸਗਾਈ ਦੇ ਨਾਲ ਸੰਬੰਧਿਤ ਉਚਾਰਨ ਕੀਤਾ ਗਿਆ ਹੈ, ਕਿਉਂਕਿ ਇਸ ਤੋਂ ਅਗਲੇ ਸ਼ੰਤ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਪਵਿੱਤਰ ਲਾਵਾਂ ਉਚਾਰਨ ਕੀਤੀਆਂ ਹਨ। ਲਾਵਾਂ ਦਾ ਸੰਬੰਧ ਆਨੰਦ ਕਾਰਜ ਦੀ ਰਸਮ ਦੇ ਨਾਲ ਹੈ ਅਤੇ ਆਨੰਦ ਕਾਰਜ ਤੋਂ ਪਹਿਲਾਂ ਜਿਹੜੀ ਇੱਕ ਕੁੜਮਾਈ ਦੀ ਜਾਂ ਸਗਾਈ ਦੀ ਰਸਮ ਕੀਤੀ ਜਾਂਦੀ ਹੈ, ਇਹ ਪਹਿਲੇ ਸ਼ਬਦ ਦਾ ਉਸ ਦੇ ਨਾਲ ਸੰਬੰਧ ਹੈ। ਪਰ ਕੁਛ ਵਿਚਾਰਵਾਨ ਗੁਰਮੁਖਾਂ ਨੇ ਇੱਥੇ ਇੱਕ ਵਿਸ਼ੇਸ਼ ਵਿਚਾਰ ਵੀ ਪ੍ਰਗਟ ਕੀਤੀ ਹੈ। ਸਾਡੇ ਸਮਾਜ ਦੇ ਅੰਦਰ ਕਈ ਨਵੇਂ ਤੇ ਪੁਰਾਣੇ ਰਿਵਾਜ ਨਵੇਂ ਨਵੇਂ ਚੱਲ ਰਹੇ ਹਨ, ਕਈ ਹਟ ਵੀ ਰਹੇ ਹਨ। ਹੁਣ ਇੱਕ ਕੁੜਮਾਈ ਤੋਂ ਪਹਿਲਾਂ ਠਾਕੇ ਦੀ ਰਸਮ ਵੀ ਆਮ ਆਰੰਭ ਹੋ ਚੁੱਕੀ ਹੈ ਵੀ ਸਭ ਤੋਂ ਪਹਿਲਾਂ ਠਾਕਾ ਕਹਿੰਦੇ ਨੇ ਰੋਕ ਨੂੰ, ਔਰ ਇਹਨਾਂ ਰਸਮਾਂ 'ਤੇ ਇਹਨਾਂ ਨੂੰ ਸਾਦਗੀ ਵਿੱਚ ਵੀ ਕੀਤਾ ਜਾ ਸਕਦਾ ਹੈ। ਪਰ ਇਹਨਾਂ ਰਸਮਾਂ ਦੇ ਉੱਤੇ ਬੇਲੋੜਾ ਖਰਚਾ ਕਰਕੇ ਤੇ ਨਾਲ ਆਪਣੀ ਮਾਇਆ ਦੀ ਪ੍ਰਦਰਸ਼ਨੀ ਲਾ ਕੇ ਤੇ ਜਿਹੜੇ ਹੋਰ ਗਰੀਬ ਲੋਕ ਦੇ ਬੱਚੇ ਬੱਚੀਆਂ ਨੇ ਉਹਨਾਂ ਨੂੰ ਵੀ ਗਲਤ ਪਾਸੇ ਨੂੰ ਤੋਰਿਆ ਜਾਂਦਾ ਹੈ। ਪਰ ਗੁਰਮਤਿ ਦਾ ਮਾਰਗ ਇੱਕ ਐਸਾ ਗੁਰਮੁਖੀ ਮਾਰਗ ਹੈ ਜਿਹਦੇ ਉੱਤੇ ਬੇਲੋੜੀਆਂ ਰਸਮਾਂ ਬਿਲਕੁਲ ਕਰਨ ਦੀ ਆਗਿਆ ਨਹੀਂ ਹੈ, ਬਲਕਿ ਪੁਰਾਣੇ ਸਮੇਂ ਦੇ ਵਿੱਚ ਇਹੀ ਇੱਕ ਰਿਵਾਜ ਸੀ। ਪਹਿਲਾਂ ਕੁੜਮਾਈ ਦਾ ਸ਼ਗਨ ਹੁੰਦਾ ਸੀ, ਉਹਦੇ ਉੱਤੇ ਵੀ ਕੋਈ ਬਹੁਤੇ ਆਡੰਬਰ ਨਹੀਂ ਸੀ ਕੀਤੇ ਜਾਂਦੇ, ਬਲਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਦੀਵਾਨ ਸਜਦਾ, ਰਾਗੀ ਸਿੰਘ ਕੀਰਤਨ ਕਰਦੇ, ਕੀਰਤਨ ਤੋਂ ਬਾਅਦ ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਕੀਤੀ ਜਾਂਦੀ, ਅਰਦਾਸ ਤੋਂ ਬਾਅਦ ਤੇ ਫਿਰ ਉਹ ਕੁੜਮਾਈ ਦਾ ਸ਼ਗਨ ਤੇ ਉਹ ਰਸਮ ਅਦਾ ਕਰ ਦਿੱਤੀ ਜਾਂਦੀ ਸੀ ਅਤੇ ਉਸ ਸਗਾਈ ਦੀ ਰਸਮ ਨੂੰ ਕੁੜਮਾਈ ਜਾਂ ਮੰਗਣਾ ਜਾਂ ਮਾਝੇ ਵਿੱਚ ਸੁਹਾਰਾ ਪੈਣਾ ਵੀ ਕਹਿੰਦੇ ਨੇ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਸ਼ਬਦ ਉਸ ਕੁੜਮਾਈ ਦੇ ਸੰਬੰਧਿਤ ਉਚਾਰਨ ਕੀਤਾ ਹੈ। ਆਪ ਸੰਗਤਾਂ ਇਹਦੀ ਵਿਚਾਰ ਸੁਣੋ। ਰਾਗ ਸੂਹੀ ਮਹੱਲਾ ਚੌਥਾ ਸ਼ੰਤ ਕਰ ਪਹਿਲਾ। ਰਾਗ ਸੂਹੀ ਅੰਦਰ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਇਹ ਸ਼ੰਤ ਪਹਿਲੇ ਕਰ ਸੁਰ ਤਾਲ ਵਿੱਚ ਉਚਾਰਨ ਕਰ ਰਹੇ ਹਨ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਰੰਭ ਦੇ ਵਿੱਚ ਮੰਗਲਾ ਚਰਨ ਕੀਤਾ ਹੈ। ਉਹ ਅਕਾਲ ਪੁਰਖ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ। ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਸਤ ਨਾਸ ਤੋਂ ਰਹਿਤ ਤੇ ਗੁਰਪ੍ਰਸਾਦ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਕੀ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਆਪ ਸੰਗਤਾਂ ਪ੍ਰੇਮ ਦੇ ਨਾਲ ਸਰਵਣ ਕਰੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਸਤਿਗੁਰ ਪੁਰਖ ਮਿਲਾਏ ਅਵਗਣ ਵਿਕਣਾ ਗੁਣ ਰਵਾ ਬਲਰਾਮ ਜੀਓ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਸਤਿਗੁਰ ਪੁਰਖ ਮਿਲਾਏ। ਜੇ ਅਕਾਲ ਪੁਰਖ ਵਾਹਿਗੁਰੂ ਕਿਰਪਾ ਕਰਕੇ ਸਾਨੂੰ ਸਤ ਪੁਰਖ ਸਤਿਗੁਰੂ ਦੇ ਨਾਲ ਮਿਲਾ ਦੇਵੇ ਅਵਗਣ ਵਿਕਣਾ, ਤਾਂ ਅਸੀਂ ਸਤਿਗੁਰੂ ਦੇ ਨਾਲ ਮਿਲ ਕੇ ਆਪਣੇ ਔਗਣਾਂ ਨੂੰ, ਵਿਕਣਾ ਦਾ ਅਰਥ ਹੈ ਵੇਚ ਦੇਈਏ, ਭਾਵ ਔਗਣਾਂ ਦਾ ਤਿਆਗ ਕਰ ਦੇਈਏ ਤੇ ਫਿਰ ਉਸਦੀ ਥਾਂ ਗੁਣ ਰਵਾਂ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਸ੍ਰੇਸ਼ਟ ਗੁਣਾਂ ਦਾ ਉਚਾਰਨ ਕਰੀਏ। ਬਲਰਾਮ ਜੀਓ, ਇਹ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਕ ਬਹੁਤ ਸੁੰਦਰ ਅਨੁਪ੍ਰਾਂਸ ਵਰਤਿਆ ਹੈ। ਇਹਦਾ ਅਰਥ ਮਹਾਂਪੁਰਖ ਹੀ ਕਰਦੇ ਸਨ, ਬਲਰਾਮ ਜੀਓ ਮੈਂ ਬਲਿਹਾਰ ਜਾਵਾਂ ਉਸ ਪ੍ਰਭੂ ਜੀ ਤੋਂ, ਜੇ ਉਹ ਮੇਰੇ ਤੇ ਮਿਹਰ ਕਰੇ, ਪੂਰਨ ਤੇ ਸੱਚੇ ਸਤਿਗੁਰੂ ਦੇ ਨਾਲ ਮਿਲਾ ਦੇਵੇ ਤੇ ਫਿਰ ਮੈਂ ਔਗਣ ਛੱਡ ਕੇ ਉਸ ਵਾਹਿਗੁਰੂ ਦੇ ਦੈਵੀ ਗੁਣਾਂ ਨੂੰ ਉਚਾਰਨ ਕਰਾਂ।
ਹਰ ਹਰ ਨਾਮ ਧਿਆਏ ਗੁਰਬਾਣੀ ਨਿਤ ਨਿਤ ਚਵਾਂ ਬਲਰਾਮ ਜੀਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਸਤਿਗੁਰੂ ਦੇ ਨਾਲ ਮਿਲ ਕੇ ਹੋਰ ਕੀ ਕਰਨਾ ਹੈ, ਹਰ ਹਰ ਨਾਮ ਧਿਆਏ। ਮੈਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਧਿਆ ਕੇ ਤੇ ਨਾਲੇ ਗੁਰਬਾਣੀ ਨਿਤ ਨਿਤ ਚਵਾਂ, ਮੈਂ ਸਤਿਗੁਰੂ ਦੀ ਬਾਣੀ ਨੂੰ ਰੋਜ਼ ਰੋਜ਼ ਉਚਾਰਨ ਕਰਾਂ, ਭਾਵ ਬਾਣੀ ਵੀ ਪੜ੍ਹਾਂ ਤੇ ਵਾਹਿਗੁਰੂ ਨਾਮ ਦਾ ਸਿਮਰਨ ਵੀ ਕਰਾਂ। ਬਲਰਾਮ ਜੀਓ ਮੈਂ ਬਲਿਹਾਰ ਜਾਵਾਂ ਉਸ ਪ੍ਰਭੂ ਜੀ ਤੋਂ, ਜਿਉ ਮੇਰੇ ਤੇ ਮਿਹਰ ਕਰਨ, ਤਾਂ ਹੀ ਇਹ ਸਭ ਕੁਝ ਹੋ ਸਕਦਾ ਹੈ।
ਗੁਰਬਾਣੀ ਸਦ ਮਿੱਠੀ ਲਾਗੀ ਪਾਪ ਵਿਕਾਰ ਗਵਾਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿਹੜੇ ਗੁਰਸਿੱਖ ਮਾਈ ਪਾਈ ਰੋਜ਼ਾਨਾ ਬਾਣੀ ਪੜ੍ਹਦੇ ਹਨ ਤੇ ਬਾਣੀ ਪੜ੍ਹਦਿਆਂ ਪੜ੍ਹਦਿਆਂ ਉਹਨਾਂ ਨੂੰ ਬਾਣੀ ਦਾ ਰਸ ਆਉਂਦਾ, ਅੰਮ੍ਰਿਤ ਬਾਣੀ ਅਮਿਉ ਰਸ ਅੰਮ੍ਰਿਤ ਹਰਕਾ ਨਾਉ ਸਾਚੀ ਬਾਣੀ ਮੀਠੀ ਅੰਮ੍ਰਿਤ ਧਾਰ ਜਿਨ ਪੀਤੀ ਤਿਸ ਮੋਖ ਦੁਆਰ ਗੁਰਬਾਣੀ ਸਦ ਮਿੱਠੀ ਲੱਗੀ। ਫਿਰ ਉਹਨਾਂ ਨੂੰ ਸਤਿਗੁਰੂ ਦੀ ਬਾਣੀ ਹਮੇਸ਼ਾ ਲਈ ਮਿੱਠੀ ਪਿਆਰੀ ਲੱਗਦੀ ਹੈ, ਜਿਵੇਂ ਕਿ ਇਤਿਹਾਸ ਵਿੱਚ ਬਚਨ ਆਏ ਨੇ, ਮਨ ਜਾਗੇ ਕੀ ਇਹੀ ਨਿਸ਼ਾਨੀ, ਪ੍ਰੇ ਲਾਗੈ ਔਰ ਸਤਿਗੁਰ ਬਾਣੀ। ਇਹ ਜਾਗੇ ਮਨ ਦੀ ਨਿਸ਼ਾਨੀ ਹੈ। ਜਦੋਂ ਸਤਿਗੁਰੂ ਦੀ ਬਾਣੀ ਮਿੱਠੀ ਪਿਆਰੀ ਲੱਗਦੀ ਹੈ ਤਾਂ ਸਮਝ ਲਓ ਸਾਡਾ ਮਨ ਜਾਗ ਪਿਆ। ਜਿਵੇਂ ਕਿਸੇ ਆਦਮੀ ਨੂੰ ਭੁੱਖ ਚੰਗੀ ਲੱਗੇ, ਇਹ ਉਸਦੀ ਤੰਦਰੁਸਤੀ ਦੀ ਨਿਸ਼ਾਨੀ ਹੁੰਦੀ ਹੈ। ਜਦੋਂ ਆਦਮੀ ਬਿਮਾਰ ਹੁੰਦਾ ਹੈ, ਸਭ ਤੋਂ ਪਹਿਲਾਂ ਉਹਦੇ ਭੁੱਖ ਤੇ ਅਸਰ ਹੁੰਦਾ। ਉਹ ਕਹਿੰਦਾ, ਮੈਨੂੰ ਭੁੱਖ ਨਹੀਂ ਲੱਗਦੀ, ਮੇਰਾ ਕੁਛ ਖਾਣ ਨੂੰ ਦਿਲ ਨਹੀਂ ਕਰਦਾ। ਜਦੋਂ ਆਦਮੀ ਤੰਦਰੁਸਤ ਹੁੰਦਾ ਹੈ, ਉਸ ਵੇਲੇ ਤੇ ਚੰਗਾ ਭੋਜਨ ਛਕਦਾ, ਖੁਸ਼ੀ ਨਾਲ ਛਕਦਾ। ਇਸੇ ਤਰ੍ਹਾਂ ਜਦੋਂ ਸਾਡਾ ਮਨ ਅਰੋਗ ਹੋ ਜਾਂਦਾ ਹੈ, ਫਿਰ ਬਾਣੀ ਮਿੱਠੀ ਲੱਗਦੀ ਹੈ, ਬਾਣੀ ਪੜ੍ਹਨ ਨੂੰ ਦਿਲ ਕਰਦਾ। ਜਦੋਂ ਮਨ ਬਿਮਾਰ ਹੋਵੇ ਤੇ ਫਿਰ ਇਹ ਬਾਣੀ ਤੋਂ ਵੀ ਕਤਰਾਉਂਦਾ, ਆਨੀ ਕਾਨੀ ਕਰਦਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਗੁਰਬਾਣੀ ਸਦ ਮਿੱਠੀ ਲੱਗੀ, ਵੀ ਹੁਣ ਇਹ ਸਾਡੇ ਮਨ ਨੂੰ ਸਤਿਗੁਰੂ ਦੀ ਬਾਣੀ ਬਹੁਤ ਮਿੱਠੀ ਤੇ ਪਿਆਰੀ ਲੱਗ ਰਹੀ ਹੈ। ਪਾਪ ਵਿਕਾਰ ਗੁਆਇਆ, ਅਸੀਂ ਇਸ ਬਾਣੀ ਨੂੰ ਪੜ੍ਹ ਕੇ, ਬਾਣੀ ਨੂੰ ਮਨ ਵਿੱਚ ਵਸਾ ਕੇ ਤੇ ਆਪਣੇ ਅੰਦਰੋਂ ਪਾਪਾਂ ਤੇ ਵਿਕਾਰਾਂ ਨੂੰ ਗੁਆ ਦਿੱਤਾ ਹੈ।
ਹੋ ਮੈਂ ਰੋ ਗਿਆ ਪੋ ਭਾਗਾ ਸਹਿਜੇ ਸਹਿਜ ਮਿਲਾਇਆ।
ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੋ ਮੈਂ ਰੋ ਗਿਆ, ਹੋ ਮੈਂ ਦਾ ਰੋਗ ਵੀ ਚਲਿਆ ਗਿਆ ਹੈ। ਹੋ ਮੈਂ ਦੀਰਘ ਰੋਗ ਹੈ ਦਾਰੂ ਪੀ ਇਸ ਮਾਹੀ, ਇਹ ਹੋ ਮੈਂ ਦਾ ਦੀਰਘ ਰੋਗ ਵੀ ਚਲਿਆ ਗਿਆ ਤੇ ਜਿਹੜਾ ਜਮਾਂ ਦਾ ਹੋਰ ਹਰ ਕਿਸਮ ਦਾ ਡਰ ਵੀ ਨਾਸ ਹੋ ਗਿਆ। ਸਹਿਜੇ ਸਹਿਜ ਮਿਲਾਇਆ ਤੇ ਹੁਣ ਸਹਿਜੇ ਸਹਿਜੇ ਸਿਮਰਨ ਕਰਦਿਆਂ ਹੋਇਆ, ਸੁਰਤ ਸ਼ਬਦ ਦਾ ਅਭਿਆਸ ਕਰਦਿਆਂ ਹੋਇਆ ਤੇ ਮੈਂ ਸਹਿਜ ਮਿਲਾਇਆ ਆਪਣੇ ਮਨ ਨੂੰ ਵੀ ਉਸ ਆਤਮਕ ਅਡੋਲ ਅਵਸਥਾ ਵਿੱਚ, ਤੁਰਿਆ ਅਵਸਥਾ ਵਿੱਚ ਮਿਲਾ ਲਿਆ ਹੈ।
ਕਾਇਆ ਸੇਜ ਗੁਰ ਸ਼ਬਦ ਸੁਖਾਲੀ ਗਿਆਨ ਤਤ ਕਰ ਭੋਗੋ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰੂ ਸ਼ਬਦ ਦੀ ਕਮਾਈ ਕਰਕੇ, ਕਾਇਆ ਸੇ ਜਿਹੜੀ ਮੇਰੀ, ਕਾਇਆ ਦਾ ਅਰਥ ਸਰੀਰ ਵੀ ਹੈ, ਕਾਇਆ ਦਾ ਅਰਥ ਬੁੱਧੀ ਵੀ ਹੈ, ਪਰ ਇੱਥੇ ਅੰਤਰੀ ਬੁੱਧੀ ਅਰਥ ਵਧੇਰੇ ਟੁਕਦਾ ਹੈ। ਕਾਇਆ ਸੇਜ ਗੁਰ ਸ਼ਬਦ ਸੁਖਾਲੀ, ਗੁਰੂ ਸ਼ਬਦ ਦੀ ਵਿਚਾਰ ਕਰਕੇ ਮੇਰੀ ਕਾਇਆ ਰੂਪੀ ਸੇਜਾ, ਬੁੱਧੀ ਰੂਪੀ ਸੇਜਾ, ਉਹ ਵੀ ਸੁਖ ਵਾਲੀ ਬਣ ਗਈ। ਗਿਆਨ ਤਤ ਕਰ ਭੋਗੋ, ਕਿਉਂਕਿ ਤਤ ਗਿਆਨ, ਯਥਾਰਥ ਗਿਆਨ ਨੂੰ ਪ੍ਰਾਪਤ ਕਰਕੇ ਤੇ ਹੁਣ ਅਸੀਂ ਉਸ ਵਾਹਿਗੁਰੂ ਪਰਮੇਸ਼ਰ ਦੇ ਆਨੰਦ ਨੂੰ ਭੋਗ ਰਹੇ ਹਾਂ।
ਅਨ ਦਿਨ ਸੁਖ ਮਾਣੇ ਨਿਤ ਰਲੀਆ ਨਾਨਕ ਤੁਰ ਸੰਜੋਗੋ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਹ ਜੀਵ ਰੂਪ ਇਸਤਰੀ ਦਿਨ ਰਾਤ ਹਮੇਸ਼ਾ ਲਈ ਅਨ ਦਿਨ ਸੁਖ ਮਾਣੇ, ਉਹ ਸੁਖ ਮਾਣਦੀ ਹੈ ਤੇ ਨਾਲ ਹੀ ਰਲੀਆਂ ਖੁਸ਼ੀਆਂ ਵੀ ਮਾਣਦੀ ਹੈ। ਅੰਦਨ ਸੁਖ ਮਾਣੇ ਨਿਤ ਰਲੀਆਂ, ਉਹ ਦਿਨ ਰਾਤ ਸੁਖ ਤੇ ਖੁਸ਼ੀਆਂ ਨੂੰ ਮਾਣਦੀ ਹੈ। ਨਾਨਕ ਤੁਰ ਸੰਜੋਗੋ, ਜਿਸਦੇ ਮੱਥੇ ਤੇ ਤੁਰ ਤੋਂ ਸੰਜੋਗ ਲਿਖਿਆ ਹੁੰਦਾ ਹੈ।
ਸਤ ਸੰਤੋ ਕਰ ਪਾਓ ਕੁੜਮ ਕੁੜਮ ਆਈ ਆਇਆ ਬਲਰਾਮ ਜੀਓ।
ਲਹੁਣ ਜੋ ਦੂਸਰਾ ਅੰਕ ਹੈ ਇਸ ਸ਼ੰਤ ਦਾ, ਉਹਦੇ ਵਿਚ ਉਸ ਕੁੜਮਾਈ ਦਾ ਜ਼ਿਕਰ ਆ ਰਿਹਾ ਹੈ, ਪਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਸ ਪਵਿੱਤਰ ਬਾਣੀ ਦੁਆਰਾ ਜਿੱਥੇ ਸਾਨੂੰ ਪਰਮਾਰਥ ਦਾ ਉਪਦੇਸ਼ ਦ੍ਰਿੜ ਕਰਵਾਇਆ ਹੈ, ਉੱਥੇ ਦੁਨਿਆਵੀ ਤੇ ਸੰਸਾਰਕ ਤੇ ਵਿਵਹਾਰਕ ਕੰਮਾਂ ਦੇ ਲਈ ਵੀ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਹਰ ਗੁਰਸਿੱਖ ਮਾਈ ਭਾਈ ਨੂੰ ਬਾਣੀ ਤੋਂ ਹੀ ਅਗਵਾਈ ਲੈਣ ਦਾ ਆਦੇਸ਼ ਤੇ ਸੰਦੇਸ਼ ਬਖਸ਼ਿਸ਼ ਕੀਤਾ ਹੈ। ਸਤ ਸੰਤੋਖ ਕਰ ਪਾਓ ਕੁੜਮ ਕੁੜਮਾਈ ਆਇਆ ਬਲਰਾਮ ਜੀਓ, ਵੀ ਜਿਹੜਾ ਕੁੜਮ ਹੈ ਉਹ ਸਤ ਸੰਤੋਖ ਦੈਵੀ ਗੁਣਾਂ ਨੂੰ ਧਾਰਨ ਕਰਕੇ ਤੇ ਪਾਓ ਦਾ ਅਰਥ ਹੈ ਬੜੇ ਪ੍ਰੇਮ ਦੇ ਨਾਲ, ਕੁੜਮਾਈ ਆਇਆ ਉਹ ਕੁੜਮਾਈ ਦਾ ਸਗਨ ਲੈ ਕੇ ਆਇਆ। ਬਲਰਾਮ ਜੀਓ, ਹੇ ਵਾਹਿਗੁਰੂ ਜੀਓ, ਮੈਂ ਉਸ ਤੋਂ ਬਲਿਹਾਰ ਜਾਵਾਂ। ਤੇ ਇਹਦਾ ਅੰਤਰੀਵ ਭਾਵ ਇਹ ਵੀ ਹੈ, ਸਤ ਸੰਤੋਖ ਕਰ ਪਾਓ ਕੁੜਮ ਕੁੜਮਾਈ ਆਇਆ ਬਲਰਾਮ ਜੀਓ, ਭਾਉ ਕੁੜਮ ਅਰਥ ਵਾਸਤੇ ਭਾਉ ਤੇ ਕੁੜਮ ਨੂੰ ਇਕੱਠਾ ਕਰ ਦਈਏ। ਸਤ ਸੰਤੋਖ ਕਰ ਭਾਉ ਕੁੜਮ, ਜਿਹੜਾ ਭਾਉ ਪ੍ਰੇਮ ਰੂਪੀ ਕੁੜਮ ਹੈ, ਕਿਉਂਕਿ ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ, ਪ੍ਰੇਮ ਹੀ ਵਾਹਿਗੁਰੂ ਦੇ ਨਾਲ ਮਿਲਾਉਂਦਾ। ਭਾਉ ਕੁੜਮ ਪ੍ਰੇਮ ਕੁੜਮ ਹੈ, ਸਤ ਸੰਤੋਖ ਦਾ ਸਗਨ ਲੈ ਕੇ ਤੇ ਇਹ ਵੀ ਕੁੜਮਾਈ ਦੀ ਰਸਮ ਅਦਾ ਕਰਨ ਵਾਸਤੇ ਆਇਆ ਹੈ। ਬਲਰਾਮ ਜੀਓ, ਮੈਂ ਬਲਿਹਾਰ ਜਾਵਾਂ ਉਸ ਪਤੀ ਪਰਮੇਸ਼ਰ ਜੀ ਤੋਂ।
ਸੰਤ ਜਨਾ ਕਰ ਮੇਲ, ਗੁਰਬਾਣੀ ਗਾਵਾਈਆ ਬਲਰਾਮ ਜੀਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਸ ਜੀਵ ਰੂਪ ਇਸਤਰੀ ਦੇ ਪਾਸ ਵੀ ਇਸ ਕੁੜਮਾਈ ਦਾ ਸਗਨ ਲੈ ਕੇ ਪ੍ਰੇਮ ਰੂਪੀ ਕੁੜਮ ਆਉਂਦਾ ਹੈ, ਉਹ ਅੱਗੋਂ ਕੀ ਕਰਦੀ ਹੈ? ਸੰਤ ਜਨਾ ਕਰ ਮੇਲ, ਜਿਹੜੇ ਵਾਹਿਗੁਰੂ ਦਾ ਨਾਮ ਜਪਣ ਵਾਲੇ, ਸੇਵਾ ਸਿਮਰਨ ਬੰਦਗੀ ਪਰਉਪਕਾਰ ਕਰਨ ਵਾਲੇ ਮਹਾਂਪੁਰਖਾਂ ਦੇ ਨਾਲ ਜੋੜ ਮੇਲਾ ਕਰਕੇ ਤੇ ਫਿਰ ਉਹ ਆਪਣੇ ਘਰ ਦੇ ਵਿੱਚ ਗੁਰਬਾਣੀ ਗਾਵਾਈਆ, ਗੁਰਬਾਣੀ ਦਾ ਕੀਰਤਨ ਸ਼ੁਰੂ ਕਰਵਾ ਦਿੰਦੀ ਹੈ, ਕਿਉਂਕਿ ਕੀਰਤਨ ਦੀ ਮਰਯਾਦਾ ਇਹ ਸ਼ੁਰੂ ਤੋਂ ਹੀ ਹੈ। ਜਦੋਂ ਕੁੜਮਾਈ ਦੀ ਰਸਮ ਹੋਵੇ ਉਸ ਵੇਲੇ ਵੀ ਕੀਰਤਨ ਕੀਤਾ ਜਾਂਦਾ ਹੈ, ਤੇ ਲਾਵਾਂ ਵੇਲੇ ਤਾਂ ਰਾਗੀ ਸਿੰਘ ਹੀ ਲਾਵਾਂ ਪੜ੍ਹਦੇ ਨੇ, ਹੋਰ ਸ਼ਬਦਾਂ ਦਾ ਗਾਇਨ ਕਰਦੇ ਹਨ। ਹਜ਼ੂਰ ਕਹਿੰਦੇ ਨੇ ਸੰਤ ਜਨਾਂ ਕਰ ਮੇਲ, ਜਿਹੜੀਆਂ ਸੰਤ ਜਨਾਂ ਦੇ ਨਾਲ ਮੇਲ ਕਰਕੇ ਉਸ ਜੀਵ ਰੂਪ ਇਸਤਰੀ ਨੇ ਤੇ ਉਹਨਾਂ ਦੇ ਪਾਸੋਂ ਗੁਰਬਾਣੀ ਉਚਾਰਨ ਕਰਵਾਈ, ਗੁਰਬਾਣੀ ਦਾ ਕੀਰਤਨ ਸ਼ੁਰੂ ਕਰਵਾ ਦਿੱਤਾ। ਬਲਰਾਮ ਜੀਓ, ਮੈਂ ਬਲਿਹਾਰ ਜਾਵਾਂ ਪਤੀ ਪਰਮੇਸ਼ਰ ਜੀ ਤੋਂ।
ਬਾਣੀ ਗੁਰ ਗਾਈ ਪਰਮ ਗਤ ਪਾਈ ਪੰਚ ਮਿਲੇ ਸੋਹਾਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਦੋਂ ਸਤਿਗੁਰੂ ਦੀ ਬਾਣੀ ਗਾਈ ਤੇ ਉਸ ਬਾਣੀ ਦੁਆਰਾ ਪਰਮ ਗਤ ਪਾਈ, ਮੈਂ ਪਰਮ ਗਤੀ ਕੇਵਲ ਮੁਕਤੀ ਪ੍ਰਾਪਤ ਕਰ ਲਈ। ਪੰਚ ਮਿਲੇ ਸੋਹਾਇਆ, ਜਦੋਂ ਪੰਚ ਵਾਹਿਗੁਰੂ ਦੇ ਪਿਆਰੇ ਸੰਤ ਜਨ ਮਿਲੇ ਤੇ ਮੇਰਾ ਇਹ ਕੁੜਮਾਈ ਦਾ ਜਿਹੜਾ ਇਹ ਸਮਾਗਮ ਸੀ ਸੋਹਾਇਆ ਸੋਭ ਨੀਕ ਹੋ ਗਿਆ।
ਗਿਆ ਕਰੋਧ ਮਮਤਾ ਤਨ ਨਾਠੀ ਪਾਖੰਡ ਭਰਮ ਗਵਾਇਆ।
ਲੋ, ਜਦੋਂ ਗੁਰੂ ਦੀ ਮਿਹਰ ਹੋਈ, ਗਿਆ ਕਰੋਧ ਤੇ ਮਨ ਦੇ ਵਿੱਚੋਂ ਕਰੋਧ ਚਲਿਆ ਗਿਆ। ਮਮਤਾ ਤਨ ਨਾਠੀ, ਜਿਹੜੀ ਝੂਠੀ ਮੇਰ ਤੇਰ ਸੀ, ਇਹ ਵੀ ਸਰੀਰ ਵਿੱਚੋਂ, ਨਾਠੀ ਦਾ ਅਰਥ ਨਸ ਗਈ, ਨਾਸ ਹੋ ਗਈ। ਪਾਖੰਡ ਭਰਮ ਗਵਾਇਆ, ਤੇ ਜਿਹੜਾ ਕੋਈ ਪਾਖੰਡ ਸੀ, ਦਿਖਾਵੇ ਦਾ ਕੰਮ ਸੀ, ਤੇ ਜਿਹੜਾ ਹੋਰ ਹਰ ਕਿਸਮ ਦਾ ਭਰਮ ਸੀ। ਮਾਧਵੇ ਕਿਆ ਕਹੀਏ ਭਰਮ ਐਸਾ, ਜੈਸਾ ਮੰਨਿਆ ਹੋਏ ਨਾ ਤੈਸਾ, ਤੇ ਉਹ ਪਾਖੰਡ ਤੇ ਭਰਮ ਵੀ ਸਾਰਾ ਗਵਾ ਦਿੱਤਾ।
ਹੋ ਮੈਂ ਪੀਰ ਗਈ ਸੁਖ ਪਾਇਆ ਆਰੋਗਤ ਪਏ ਸਰੀਰਾ।
ਲੋ, ਜਦੋਂ ਕੁੜਮਾਈ ਦਾ ਸਗਨ ਪਿਆ ਨਾ, ਭਾਵ ਸਤ ਸੰਤੋਖ ਨੂੰ ਧਾਰਨ ਕੀਤਾ, ਹੋ ਮੈਂ ਪੀਰ ਗਈ, ਫਿਰ ਹੋਮੈ ਦੀ ਪੀੜ ਵੀ ਚਲੀ ਗਈ ਤੇ ਅਸੀਂ ਸੱਚਾ ਸੁਖ, ਆਤਮਕ ਸੁਖ ਪ੍ਰਾਪਤ ਕਰ ਲਿਆ। ਆਰੋਗਤ ਪਏ ਸਰੀਰਾ, ਸਾਡੇ ਸਰੀਰ ਵੀ ਆਰੋਗ ਹੋ ਗਏ, ਸਾਰੇ ਰੋਗਾਂ ਤੋਂ ਮੁਕਤ, ਐਨ ਤੰਦਰੁਸਤ ਹੋ ਗਏ ਹਨ।
ਗੁਰ ਪ੍ਰਸਾਦੀ ਬ੍ਰਹਮ ਪਛਾਤਾ ਨਾਨਕ ਗੁਣੀ ਗਹੀਰਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰੂ ਦੀ ਕਿਰਪਾ ਨਾਲ ਅਸੀਂ ਉਸ ਬ੍ਰਹਮ ਪਤੀ ਪਰਮੇਸ਼ਰ ਨੂੰ ਪਛਾਣ ਲਿਆ। ਨਾਨਕ ਗੁਣੀ ਗਹੀਰਾ, ਸਤਿਗੁਰੂ ਕਹਿੰਦੇ ਉਹ ਪਤੀ ਪਰਮੇਸ਼ਰ ਸਾਰੇ ਗੁਣਾਂ ਦਾ ਖਜ਼ਾਨਾ ਹੈ।
ਮਨਮੁਖ ਵਿਛੜੀ ਦੂਰ ਮਹਿਲ ਨਾ ਪਾਏ ਬਲ ਗਈ ਬਲਰਾਮ ਜੀਓ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਮਨਮੁਖ ਵਿਛੜੀ ਦੂਰ, ਜਿਹੜੇ ਮਨਮੁਖ ਜੀਵ ਰੂਪ ਇਸਤਰੀ ਹੈ ਔਰ ਉਹ ਪਤੀ ਪਰਮੇਸ਼ਰ ਤੋਂ ਵਿਛੜ ਕੇ ਦੂਰ ਚਲੀ ਗਈ ਹੈ, ਮਹਿਲ ਨਾ ਪਾਏ, ਇਸ ਲਈ ਉਹ ਹੁਣ ਪਤੀ ਦੇ ਦਰ ਘਰ ਨੂੰ, ਉਹਦੇ ਸਰੂਪ ਨੂੰ ਨਹੀਂ ਪ੍ਰਾਪਤ ਕਰ ਸਕਦੀ। ਬਲ ਗਈ ਬਲਰਾਮ ਜੀ, ਉਹ ਤੇ ਉਸ ਵਾਹਿਗੁਰੂ ਦੇ ਵਿਛੋੜੇ ਦੇ ਦੁੱਖ ਕਰਕੇ ਹੀ ਬਲ ਗਈ, ਉਹ ਤੇ ਸੜ ਕੇ ਮਰ ਗਈ ਹੈ। ਬਲਰਾਮ ਜੀਓ, ਹੇ ਪਿਆਰੇ ਪਤੀ ਪਰਮੇਸ਼ਰ ਜੀਓ, ਮੈਂ ਆਪ ਜੀ ਤੋਂ ਸਦਕੇ ਜਾਵਾਂ। ਅੰਤਰ ਮਮਤਾ
ਕੂੜ ਕੂੜ ਵਿਆਹ ਜੇ ਕੂੜ ਲਈ ਬਲਰਾਮ ਜੀਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਅੰਤਰ ਮਮਤਾ ਕੂੜ, ਵੀ ਉਹਦੇ ਅੰਦਰ ਮਨਮੁਖ ਰੂਹ ਦੇ ਅੰਦਰ ਝੂਠੀ ਮਮਤਾ ਹੁੰਦੀ ਹੈ, ਝੂਠੀ ਮੇਰ ਹੁੰਦੀ ਹੈ, ਮੇਰੀ ਜਰ, ਮੇਰੀ ਜਿਮੀ, ਇਹ ਸਭ ਝੂਠੀ ਮਿਹਰ ਹੁੰਦੀ ਹੈ ਤੇ ਕੂੜ ਵਿਹਾਜੇ ਉਹ ਹਮੇਸ਼ਾ ਝੂਠ ਨੂੰ ਹੀ ਵਿਹਾਜੇ ਖਰੀਦੀ ਹੈ। ਅੰਦਰੋਂ ਦੇ ਝੂਠੀ ਮਮਤਾ ਮੈਂ ਮੇਰੀ ਹੁੰਦੀ ਹੈ ਤੇ ਝੂਠ ਦਾ ਹੀ ਵਪਾਰ ਕਰਦੀ ਹੈ। ਕੂੜ ਲਈ ਬਲਰਾਮ ਜੀਓ, ਉਹਨੂੰ ਤਾਂ ਝੂਠ ਨੇ ਹੀ ਠੱਗ ਲਿਆ ਹੈ, ਝੂਠ ਨੇ ਹੀ ਲੁੱਟ ਲਿਆ ਹੈ। ਬਲਰਾਮ ਜੀਓ, ਮੈਂ ਉਸ ਪਤੀ ਪਰਮੇਸ਼ਰ ਜੀ ਤੋਂ ਸਦਕੇ ਜਾਵਾਂ।
ਕੂੜ ਕਪਟ ਕਮਾਵੈ ਮਹਾ ਦੁਖ ਪਾਵੈ ਬਿਨ ਸਤਿਗੁਰ ਮਗ ਨਾ ਪਾਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਹੜੀ ਜੀਵ ਰੂਪ ਇਸਤਰੀ ਝੂਠ ਵੀ ਬੋਲਦੀ ਹੈ ਤੇ ਕਪਟ ਛਾਲ ਧੋਖਾ ਵੀ ਕਰਦੀ ਹੈ, ਮਹਾ ਦੁਖ ਪਾਵੈ, ਉਹ ਤੇ ਬੜਾ ਹੀ ਦੁਖ ਪਾਉਂਦੀ ਹੈ। ਬਿਨ ਸਤਿਗੁਰ ਮਗ ਨਾ ਪਾਇਆ, ਬਿਨਾਂ ਸਤਿਗੁਰੂ ਤੋਂ ਕਿਸੇ ਵੀ ਜੀਵ ਰੂਪ ਇਸਤਰੀ ਨੇ ਉਸ ਪਰਮੇਸ਼ਰ ਪਤੀ ਦਾ ਮਾਰਗ ਨਹੀਂ ਪ੍ਰਾਪਤ ਕੀਤਾ।
ਉਜੜ ਪੰਥ ਪਰਮੈ ਗਾਵਾਰੀ ਖਿਨ ਖਿਨ ਧੱਕੇ ਖਾਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਹ ਮੂਰਖ ਇਸਤਰੀ ਜਿਸਨੇ ਗੁਰੂ ਦੀ ਓਟ ਨਹੀਂ ਲਈ, ਕਿਉਂਕਿ ਸਤਿਗੁਰੂ ਹੀ ਸਹੀ ਮਾਰਗ ਦਰਸ਼ਨ ਕਰਾਉਂਦੇ ਹਨ। ਭੂਲੇ ਮਾਰਗ ਜਿਨ ਹੈ ਬਤਾਇਆ, ਐਸਾ ਗੁਰਵਡ ਭਾਗੀ ਪਾਇਆ। ਜਿਹੜੀ ਜੀਵ ਰੂਪ ਇਸਤਰੀ ਉਸ ਸਤਿਗੁਰੂ ਦੀ ਸ਼ਰਨ ਵਿੱਚ ਨਹੀਂ ਆਉਂਦੀ, ਫਿਰ ਉਹਦੀ ਹਾਲਤ ਕੀ ਹੁੰਦੀ? ਉੱਜੜ ਪੰਥ ਭਰਮੈ ਗਵਾਰੀ, ਉਹ ਮੂਰਖ ਇਸਤਰੀ ਉਹ ਉਜਾੜ ਦੇ ਰਸਤਿਆਂ ਦੇ ਵਿੱਚ ਹੀ ਭਟਕਦੀ ਰਹਿੰਦੀ ਹੈ। ਭਾਵ ਉਜਾੜ ਦੇ ਰਸਤੇ ਜਿੱਥੇ ਚੋਰ ਡਾਕੂਆਂ ਦਾ ਹਰ ਵੇਲੇ ਡਰ ਬਣਿਆ ਰਹਿੰਦਾ ਹੈ, ਉਸ ਉਜਾੜ ਦੇ ਰਸਤੇ ਉੱਤੇ ਹੀ ਭਟਕਦੀ ਰਹਿੰਦੀ ਹੈ। ਖਿਨ ਖਿਨ ਧੱਕੇ ਖਾਇਆ ਤੇ ਛਿਨ ਛਿਨ ਕਾਲ ਉਹਨੂੰ ਧੱਕੇ ਵੀ ਵੱਜਦੇ ਨੇ। ਇਹਦਾ ਮਤਲਬ ਇਹ ਹੈ, ਕਿਧਰੇ ਕੋਈ ਨਾ ਕੋਈ ਉਜਾੜ ਦੇ ਰਸਤੇ ਕੋਈ ਡਾਕੂ ਮਿਲ ਜਾਂਦਾ ਹੈ ਤੇ ਕੋਈ ਨਾ ਕੋਈ ਹੋਰ ਖਤਰਨਾਕ ਜਾਨਵਰ ਮਿਲ ਜਾਂਦਾ ਹੈ, ਖਿਨ ਖਿਨ ਕਾਲ ਉਹ ਹਮੇਸ਼ਾ ਧੱਕੇ ਖਾਂਦੀ ਰਹਿੰਦੀ ਹੈ।
ਆਪੇ ਦਇਆ ਕਰੇ ਪ੍ਰਭ ਦਾਤਾ ਸਤਿਗੁਰ ਪੁਰਖ ਮਿਲਾਏ।
ਹਜ਼ੂਰ ਫਰਮਾਉਂਦੇ ਨੇ, ਜੇ ਉਹ ਵਾਹਿਗੁਰੂ ਪਰਮੇਸ਼ਰ ਸਾਰੇ ਸੁਖਾਂ ਦਾ ਦਾਤਾ ਹੈ, ਆਪੇ ਦਇਆ ਕਰੇ ਪ੍ਰਭ ਦੇਵੇ। ਜਦੋਂ ਉਹ ਦਾਤਾ ਵਾਹਿਗੁਰੂ ਆਪੇ ਦਇਆ ਕਰ ਦੇਵੇ, ਆਪੇ ਦਇਆ ਕਰੇ ਪ੍ਰਭ ਦਾਤਾ, ਜਦੋਂ ਦਾਤਾ ਵਾਹਿਗੁਰੂ ਆਪ ਦਇਆ ਕਰ ਦੇਵੇ, ਮਿਹਰ ਕਰ ਦੇਵੇ, ਸਤਿਗੁਰ ਪੁਰਖ ਮਿਲਾਏ, ਫਿਰ ਉਹ ਸਤਿਪੁਰਖ ਸਤਿਗੁਰੂ ਨੂੰ ਮਿਲਾ ਦਿੰਦਾ ਹੈ।
ਜਨਮ ਜਨਮ ਕੇ ਵਿਛੜੇ ਜਨ ਮੇਲੇ ਨਾਨਕ ਸਹਿਜ ਸੁਭਾਏ।
ਇਸ ਢੰਗ ਦੇ ਨਾਲ ਜਿਹੜੇ ਜਨ ਸੇਵਕ ਜਨਮਾਂ ਜਨਮਾਂ ਤੋਂ ਵਿਛੜੇ ਹੋਏ ਸਨ ਤੇ ਉਹ ਸਤਿਗੁਰੂ ਨੇ ਵਾਹਿਗੁਰੂ ਦੇ ਨਾਲ ਮੇਲ ਦਿੱਤੇ, ਨਾਨਕ ਸਹਿਜ ਸੁਭਾਏ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਫਿਰ ਉਹਨਾਂ ਦਾ ਸਹਿਜ ਸੁਭਾਏ ਸੁਤੇ ਸਿੱਧ ਹੀ ਵਾਹਿਗੁਰੂ ਦੇ ਨਾਲ ਮਿਲਾਪ ਹੋ ਗਿਆ।
ਆਇਆ ਲਗਨ ਗਣਾਏ ਹਿਰਦੈ ਧਨ ਓ ਮਾਹੀਆ ਬਲਰਾਮ ਜੀਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਆਇਆ ਲਗਨ ਗਣਾਏ, ਜਿਹੜਾ ਲਗਨ ਮਹੂਰਤ ਕਢਵਾਇਆ ਸੀ, ਜਿਹੜਾ ਸਾਹਾ ਸੁਧਵਾਇਆ ਸੀ, ਜਦੋਂ ਉਹ ਦਿਨ ਆ ਗਿਆ ਨਾ, ਹਿਰਦੈ ਤਨ ਉਹ ਮਾਹੀਆ ਬਲਰਾਮ ਜੀਓ, ਤਾਂ ਜੀਵ ਰੂਪ ਪੇਸਰੀ ਦੇ ਹਿਰਦੇ ਵਿੱਚ ਉਹ ਮਾਹੀਆ ਬੜਾ ਉਤਸ਼ਾਹ ਪੈਦਾ ਹੋਇਆ। ਜਦੋਂ ਵਿਆਹ ਦਾ ਦਿਨ ਆ ਜਾਂਦਾ ਹੈ, ਉਸ ਵੇਲੇ ਉਸ ਜੀਵ ਰੂਪ ਪੇਸਰੀ ਦੇ ਮਨ ਦੇ ਵਿੱਚ ਬੜਾ ਹੀ ਆਨੰਦ ਪ੍ਰਾਪਤ ਹੁੰਦਾ ਹੈ ਜਿਸ ਦਾ ਵਿਆਹ ਹੋਣਾ ਹੋਵੇ। ਆਇਆ ਲਗਨ ਗਣਾਏ, ਵੀ ਜਦੋਂ ਉਹ ਦਿਨ ਆ ਗਿਆ, ਜਿਹੜਾ ਮਹੂਰਤ ਕਢਵਾਇਆ ਸੀ, ਜਦੋਂ ਉਹ ਦਿਨ ਆ ਗਿਆ, ਉਹ ਸਮਾਂ ਆ ਗਿਆ, ਭਾਵ ਉਸ ਵਾਹਿਗੁਰੂ ਦੇ ਜਦੋਂ ਮਿਲਾਪ ਦਾ ਸਮਾਂ ਆਉਂਦਾ ਹੈ, ਤਾਂ ਉਸ ਵੇਲੇ ਜੀਵ ਰੂਪ ਇਸਤਰੀ ਦੇ ਮਨ ਦੇ ਵਿੱਚ ਬੜਾ ਉਮਾਹ ਤੇ ਖੇੜਾ ਅਤੇ ਬੜਾ ਆਨੰਦ ਪ੍ਰਗਟ ਹੋ ਜਾਂਦਾ ਹੈ। ਬਲਰਾਮ ਜੀਓ, ਉਹ ਜੀਵ ਰੂਪ ਇਸਤਰੀ ਆਖਦੀ ਹੈ, ਮੈਂ ਬਲਿਹਾਰ ਜਾਵਾਂ ਪਤੀ ਪਰਮੇਸ਼ਰ ਜੀ ਤੋਂ।
ਪੰਡਿਤ ਪਾਦੇ ਆਣ ਪਤੀ ਬਹਿ ਵਾਚਾਈਆ ਬਲਰਾਮ ਜੀਓ।
ਫਿਰ ਜਿਹੜੇ ਪੰਡਿਤ, ਸੋ ਪੰਡਿਤ ਜੋ ਤਿਹਾਂ ਗੁਣਾ ਕੀ ਪੰਡ ਉਤਰ ਹੈ, ਜਿਹੜੇ ਪੰਡਿਤ ਗੁਰਸਿੱਖ ਵਿਦਵਾਨ ਨੇ ਤੇ ਪਾਦੇ ਜਿਹੜੇ ਹੋਰ ਮਹਾਂਪੁਰਖ ਨੇ, ਉਹਨਾਂ ਨੇ ਆ ਕੇ ਪਤੀ ਦਾ ਅਰਥ ਹੈ ਚਿੱਠੀ, ਵਿਆਹ ਦੀ ਚਿੱਠੀ ਨੂੰ, ਬਹਿ ਦਾ ਅਰਥ ਹੈ ਬੈਠ ਕੇ ਵਾਚਾਈਆ ਪੜਿਆ। ਪੰਡਿਤ ਪਾਦੇ ਆਣ ਪਤੀ ਬਹਿ ਵਾਚਾਈਆ ਬਲਰਾਮ ਜੀਓ, ਵੀ ਜਦੋਂ ਵਿਆਹ ਦੀ ਚਿੱਠੀ ਆਈ ਤੇ ਜਿਹੜੇ ਪੰਡਿਤ ਤੇ ਪਾਦੇ ਗੁਰਸਿੱਖ ਸਨ, ਵਿਦਵਾਨ ਗੁਰਸਿੱਖ ਤੇ ਜਿਹੜੇ ਅੱਗੇ ਗੁਰਸਿੱਖੀ ਦਾ ਮਾਰਗ ਸਜਾਉਣ ਵਾਲੇ ਮਹਾਂਪੁਰਖ ਸਨ, ਉਹਨਾਂ ਨੇ ਆ ਕੇ ਵਾਹਿਗੁਰੂ ਪਰਮੇਸ਼ਰ ਵੱਲੋਂ ਭੇਜੀ ਹੋਈ ਪ੍ਰੇਮ ਦੀ ਚਿੱਠੀ ਨੂੰ ਬਹਿ ਵਹਿ ਚਾਈਆ ਬੈਠ ਕੇ ਪੜ੍ਹਿਆ ਤੇ ਬਲਰਾਮ ਜੀਓ ਤੇ ਮੈਂ ਬਲਿਹਾਰ ਜਾਵਾਂ ਉਸ ਵਾਹਿਗੁਰੂ ਪਰਮੇਸ਼ਰ ਪਤੀ ਜੀ ਤੋਂ ਜਿਸ ਨੇ ਮੈਨੂੰ ਪ੍ਰੇਮ ਦੀ ਪੱਤਰਿਕਾ ਲਿਖ ਕੇ ਭੇਜੀ ਹੈ।
ਪਤੀ ਵਾਚਾਈ ਮਨ ਵਜੀ ਵਧਾਈ ਜਬ ਸਾਜਨ ਸੁਣੇ ਘਰ ਆਏ।
ਲੋ ਜਦੋਂ ਵਿਆਹ ਦੀ ਚਿੱਠੀ ਪੜ੍ਹੀ ਨਾ ਪਾਓ ਉਸ ਵਾਹਿਗੁਰੂ ਦੇ ਵੱਲੋਂ ਭੇਜੀ ਹੋਈ ਪ੍ਰੇਮ ਦੀ ਚਿੱਠੀ ਪੜ੍ਹੀ ਮਨ ਵਜੀ ਵਧਾਈ ਉਸ ਵੇਲੇ ਜੀਵ ਰੂਪ ਇਸਤਰੀ ਦੇ ਮਨ ਦੇ ਵਿੱਚ ਖੁਸ਼ੀ ਪ੍ਰਗਟ ਹੋ ਗਈ। ਜਬ ਸਾਜਨ ਸੁਣੇ ਘਰ ਆਏ ਜਦੋਂ ਇਹ ਗੱਲ ਸੁਣੀ ਵੀ ਹੁਣ ਇਹ ਸੱਜਣ ਪਤੀ ਪਰਮੇਸ਼ਰ ਜੀ ਹੁਣ ਘਰ ਦੇ ਵਿੱਚ ਆ ਹੀ ਗਏ ਨੇ ਇਹ ਗੱਲ ਸੁਣੀ ਹੈ ਵੀ ਹੁਣ ਪਤੀ ਪਰਮੇਸ਼ਰ ਜੀ ਮੇਰੇ ਘਰ ਆਉਣ ਵਾਲੇ ਨੇ ਜਦੋਂ ਇਹ ਮਹਾਂਪੁਰਖਾਂ ਦੀ ਰਸਨਾ ਤੋਂ ਪ੍ਰੇਮ ਦੀ ਚਿੱਠੀ ਸੁਣੀ ਤਾਂ ਉਸ ਵੇਲੇ ਜਗਿਆਸੂ ਦੇ ਮਨ ਦੇ ਵਿੱਚ ਬਹੁਤ ਖੁਸ਼ੀ ਪ੍ਰਗਟ ਹੋ ਗਈ।
ਗੁਣੀ ਗਿਆਨੀ ਬਹਿਮਤਾ ਪਕਾਇਆ ਫੇਰੇ ਤਤ ਦਿਵਾਏ।
ਲੋ ਜਿਹੜੇ ਦੇਵੀ ਗੁਣਾਂ ਵਾਲੇ ਗੁਰਮੁਖ ਪਿਆਰੇ ਸਨ ਤੇ ਗਿਆਨੀ ਗਿਆਨਵਾਨ ਮਹਾਂਪੁਰਖ ਸਨ ਤੇ ਉਹਨਾਂ ਨੇ ਬੈਠ ਕੇ ਮਤਾ ਪਕਾਇਆ ਇਹ ਸਲਾਹ ਕੀਤੀ। ਗੁਣੀਆਂ ਗਿਆਨੀਆਂ ਨੇ ਬੈਠ ਕੇ ਵੀ ਫਿਰ ਇਹ ਸਲਾਹ ਮਸ਼ਵਰਾ ਕੀਤਾ ਵੀ ਹੁਣ ਦੱਸੋ ਕੀ ਕਰਨਾ ਚਾਹੀਦਾ ਹੈ ਤੇ ਫਿਰ ਉਹਨਾਂ ਨੇ ਆਖਿਆ ਵੀ ਹੁਣ ਕਰਨਾ ਕੀ ਹੈ ਜਦੋਂ ਲਾੜਾ ਆ ਗਿਆ ਤੇ ਹੁਣ ਵਿਆਹ ਕੀਤਾ ਜਾਵੇ ਫੇਰੇ ਤਤ ਦਵਾਏ ਤੇ ਉਹਨਾਂ ਨੇ ਤਤ ਦਾ ਅਰਥ ਹੈ ਤਤਕਾਲ ਝੱਟ ਉਹਨਾਂ ਨੇ ਫੇਰੇ ਦਵਾ ਦਿੱਤੇ ਭਾਵ ਉਸ ਦੇ ਨਾਲ ਵਿਆਹ ਕਰਵਾ ਦਿੱਤਾ।
ਵਰ ਪਾਇਆ ਪੁਰ ਅਗਮ ਅਗੋਚਰ ਸਦ ਨਵਤਨ ਬਾਲ ਸਿਖਾਈ।
ਹੁਣ ਉਹ ਕਿਹੜਾ ਸੀ ਪਤੀ ਜਿਹੜਾ ਆਇਆ ਹੁਣ ਉਹਦੇ ਬਾਰੇ ਸਤਿਗੁਰੂ ਅੱਗੇ ਚਾਨਣਾ ਪਾਉਂਦੇ ਹਨ ਵਰ ਪਾਇਆ ਪੁਰਖ ਅਗਮ ਅਗੋਚਰ ਵੀ ਹੁਣ ਅਸਾਂ ਉਸ ਵਰ ਪਤੀ ਨੂੰ ਪ੍ਰਾਪਤ ਕੀਤਾ ਹੈ ਜਿਹੜਾ ਪੁਰਖ ਵੀ ਵਿਆਪਕ ਸਰੂਪ ਹੈ ਅਗਮ ਮਨ ਦੀ ਗਮਤਾ ਤੋਂ ਪਰੇ ਤੇ ਅਗੋਚਰ ਇੰਦਰੀਆਂ ਦੇ ਵੀ ਅਵਿਸ਼ੇ ਹੈ ਸਦ ਨਵਤਨ ਤੇ ਹਮੇਸ਼ਾ ਲਈ ਨਵਤਨ ਦਾ ਅਰਥ ਹੈ ਬਿਲਕੁਲ ਚੜ੍ਹਦੀ ਜਵਾਨੀ ਵਾਲਾ ਹੈ ਨਵੀਂ ਉਮਰ ਵਾਲਾ ਹੈ ਤੇ ਬਾਲ ਸਿਖਾਈ ਮਿੱਤਰ ਹੈ ਬਚਪਨ ਤੋਂ ਲੈ ਕੇ ਹਮੇਸ਼ਾ ਲਈ ਸਾਡੇ ਨਾਲ ਉਹ ਪ੍ਰੇਮ ਕਰਦਾ ਆ ਰਿਹਾ ਹੈ।
ਨਾਨਕ ਕਿਰਪਾ ਕਰਕੇ ਮੇਲੇ ਵਿਛੜ ਕਦੇ ਨਾ ਜਾਈ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨਾਨਕ ਕਿਰਪਾ ਕਰਕੇ ਮੇਲੇ ਵੀ ਸਤਿਗੁਰੂ ਨੇ ਕਿਰਪਾ ਕਰਕੇ ਸਾਨੂੰ ਵਾਹਿਗੁਰੂ ਪਰਮੇਸ਼ਰ ਪਤੀ ਦੇ ਨਾਲ ਮੇਲ ਦਿੱਤਾ ਹੈ ਵਿਛੜ ਕਦੇ ਨਾ ਜਾਈ। ਹੁਣ ਉਹ ਪਤੀ ਪਰਮੇਸ਼ਰ ਵਿਛੜ ਕੇ ਕਿਧਰੇ ਵੀ ਨਹੀਂ ਜਾਵੇਗਾ ਭਾਵ ਉਹ ਹਮੇਸ਼ਾ ਲਈ ਸਾਡੇ ਕੋਲੇ ਹੀ ਰਹੇਗਾ। ਇਹ ਜੋ ਪਵਿੱਤਰ ਸ਼ਬਦ ਹੈ ਜਿਸ ਦੀ ਵਿਚਾਰ ਆਪ ਸੰਗਤਾਂ ਨੇ ਸੁਣੀ ਹੈ ਇਹਦਾ ਸੰਬੰਧ ਮਹਾਂਪੁਰਖ ਸੱਚਖੰਡ ਵਾਸੀ ਪੰਥ ਰਤਨ ਸ਼੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ ਕੁੜਮਾਈ ਦੇ ਸਗਨ ਦੇ ਨਾਲ ਦੱਸਦੇ ਸਨ ਕਿਉਂਕਿ ਇਹਦੇ ਵਿੱਚ ਸਤ ਸੰਤੋਖ ਕਰ ਪਾਓ ਕੁੜਮ ਕੁੜਮਾਈ ਆਇਆ ਬਲਰਾਮ ਜੀ ਪਰ ਨਾਲ ਹੀ ਮਹਾਂਪੁਰਖੇ ਵੀ ਵਿਚਾਰ ਦੱਸਦੇ ਸਨ ਵੀ ਜਦੋਂ ਕੁੜਮਾਈ ਦਾ ਸਗਨ ਪਾਉਣਾ ਹੋਵੇ ਰਾਗੀ ਸਿੰਘ ਕੀਰਤਨ ਕਰਨ ਕੀਰਤਨ ਤੋਂ ਬਾਅਦ ਫਿਰ ਇਹ ਸ਼ਬਦ ਦਾ ਪਾਠ ਵੀ ਹੋਣਾ ਚਾਹੀਦਾ ਇਹ ਸ਼ਬਦ ਦਾ ਸ਼ੰਤ ਦਾ ਪਾਠ ਕਰਕੇ ਫਿਰ ਅਰਦਾਸ ਹੋਣੀ ਚਾਹੀਦੀ ਹੈ ਅਰਦਾਸ ਤੋਂ ਬਾਅਦ ਹੁਕਮਨਾਮਾ ਲੈ ਕੇ ਫਿਰ ਉਹ ਅੱਗੇ ਕੁੜਮਾਈ ਦਾ ਸਗਨ ਲਾੜੇ ਦੀ ਝੋਲੀ ਵਿੱਚ ਪਾਇਆ ਜਾਵੇ ਇਹ ਇੱਕ ਸਾਡੀ ਪੰਥ ਦੀ ਮਰਜ਼ਾਦਾ ਚਲੀ ਆ ਰਹੀ ਹੈ ਪਰ ਹੁਣ ਇਸ ਨੂੰ ਘੱਟ ਹੀ ਧਿਆਨ ਵਿੱਚ ਰੱਖਿਆ ਜਾਂਦਾ ਹੈ। ਪਹਿਲੀ ਗੱਲ ਕਿਸੇ ਨੂੰ ਇਹ ਪਤਾ ਹੀ ਨਹੀਂ ਇਹ ਸ਼ਬਦ ਦਾ ਕਿਹੜੀ ਮਰਜ਼ਾਦਾ ਨਾਲ ਸੰਬੰਧ ਹੈ ਇਹਦਾ ਸੰਬੰਧ ਕੁੜਮਾਈ ਦੇ ਸਗਨ ਦੇ ਨਾਲ ਹੈ ਮੰਗਣੇ ਦੇ ਨਾਲ ਹੈ ਇਹਦਾ ਸੰਬੰਧ ਸਗਾਈ ਦੇ ਨਾਲ ਹੈ। ਹੁਣ ਇਸ ਤੋਂ ਅੱਗੇ ਲਾਵਾਂ ਦਾ ਅੱਗੇ ਸ਼ਬਦ ਆਰੰਭ ਹੋ ਰਿਹਾ ਹੈ ਇਹ ਜੋ ਪਵਿੱਤਰ ਸ਼ਬਦ ਅੱਗੇ ਆਰੰਭ ਹੋਣ ਲੱਗਿਆ ਹੈ ਇਹ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦਾ ਉਚਾਰਨ ਕੀਤਾ ਹੋਇਆ ਸ਼ਬਦ ਹੈ ਪਹਿਲਾ ਵੀ ਸ਼ਬਦ ਉਹਨਾਂ ਦਾ ਹੀ ਹੈ ਦੂਸਰਾ ਸ਼ਬਦ ਇਹ ਜਿਹੜਾ ਲਾਵਾਂ ਦੇ ਨਾਲ ਸੰਬੰਧਿਤ ਹੈ ਇਹ ਵੀ ਧੰਨ ਗੁਰੂ ਰਾਮਦਾਸ ਮਹਾਰਾਜ ਦਾ ਹੀ ਉਚਾਰਨ ਕੀਤਾ ਹੋਇਆ ਸਿੱਖ ਧਰਮ ਦੀ ਮਰਜ਼ਾਦਾ ਹੈ ਅਸੀਂ ਕੋਈ ਵੀ ਕਾਰਜ ਕਰਨਾ ਹੈ ਉਹ ਗੁਰੂ ਦੀ ਓਟ ਲੈ ਕੇ ਕਰਨਾ ਹੈ ਤੇ ਗੁਰਬਾਣੀ ਦੇ ਅਨੁਸਾਰ ਹੀ ਕਰਨਾ ਹੈ। ਇਹ ਹਰ ਗੁਰਸਿੱਖ ਨੂੰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਆਗਿਆ ਕੀਤੀ ਹੈ। ਗੁਰਸਿੱਖ ਮੀਤ ਚੱਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਪਲ ਮੰਨਹੋ ਹਰ ਹਰ ਕਥਾ ਨਿਰਾਲੀ। ਹੁਣ ਇੱਥੇ ਲਾਵਾਂ ਦੀ ਵਿਚਾਰ ਕਰਨ ਤੋਂ ਪਹਿਲਾਂ ਥੋੜੀ ਜਿਹੀ ਹੋਰ ਵਿਚਾਰ ਮਹਾਂਪੁਰਖ ਸੰਗਤਾਂ ਦੇ ਸਾਹਮਣੇ ਰੱਖਦੇ ਸਨ। ਸਿੱਖ ਧਰਮ ਦੇ ਅੰਦਰ ਗ੍ਰਸਤ ਜੀਵਨ ਨੂੰ ਪ੍ਰਧਾਨਤਾ ਦਿੱਤੀ ਗਈ ਹੈ। ਕਿਉਂ? ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਸਾਡੇ ਸਿੱਖਾਂ ਦੇ ਪ੍ਰਥਮ ਗੁਰੂ ਹੋਏ। ਲਗਭਗ ਸਾਰੇ ਹੀ ਸਤਿਗੁਰੂ ਗ੍ਰਸਤੀ ਹੋਏ ਨੇ, ਸ਼ਾਦੀਸ਼ੁਦਾ ਹੋਏ ਨੇ। ਉਹਨਾਂ ਦੇ ਮਹਿਲ ਵੀ ਸਨ, ਉਹਨਾਂ ਦੇ ਸਾਹਿਬਜ਼ਾਦੇ ਵੀ ਸਨ, ਉਹਨਾਂ ਦੇ ਪਰਿਵਾਰ ਵੀ ਸਨ। ਇਸ ਲਈ ਸਿੱਖ ਧਰਮ ਦੀ ਜਿਹੜੀ ਬੁਨਿਆਦ ਹੈ ਔਰ ਉਹ ਗ੍ਰਸਤ ਧਰਮ ਦੇ ਉੱਪਰ ਹੀ ਟਿਕੀ ਹੋਈ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸਿੱਖ ਧਰਮ ਨੂੰ ਮਹਾਨਤਾ ਦਿੱਤੀ। ਭਾਈ ਸਾਹਿਬ ਭਾਈ ਗੁਰਦਾਸ ਜੀ ਜਿਹੜੇ ਗੁਰੂ ਘਰ ਦੇ ਵੇਦ ਵਿਆਸ ਹੋਏ ਨੇ, ਉਹਨਾਂ ਨੇ ਇਸ ਗ੍ਰਸਤ ਜੀਵਨ ਦੇ ਸੰਬੰਧ ਵਿੱਚ ਇੱਕ ਬਹੁਤ ਸ਼ਾਨਦਾਰ ਕਵਿਤ ਲਿਖਿਆ ਹੈ, ਜਿਸ ਨੂੰ ਹਰ ਗੁਰਸਿੱਖ ਵਿਦਵਾਨ ਪ੍ਰਚਾਰਕ ਅਕਸਰ ਸੰਗਤਾਂ ਦੇ ਨਾਲ ਸਾਂਝਾ ਕਰਦੇ ਹਨ। ਜੈਸੇ ਸਰ ਸਰਤਾ ਸਗਲ ਮੈਂ ਸਮੁੰਦਰ ਬਡੋ, ਮੇਰ ਮੈਂ ਸੁਮੇਰ ਬਡੋ ਜਗਤ ਬਖਾਨ ਹੈ, ਤਰਵਰ ਵਿਖੇ ਚੰਦਨ ਬਿਰਖ ਬਡੋ, ਤਾਤ ਮੈਂ ਕਣਕ ਅਤ ਉੱਤਮ ਕੈ ਮਾਨ ਹੈ, ਪੰਛੀਅਨ ਮੈਂ ਹੰਸ, ਮ੍ਰਿਗ ਰਾਜਨ ਮੈਂ ਸਾਰਦੂਲ, ਰਾਗਨ ਮੈਂ ਸ਼੍ਰੀ ਰਾਗ ਪਾਰਸ ਪਖਾਨ ਹੈ, ਗਿਆਨਨ ਮੈਂ ਗਿਆਨ ਔਰ ਧਿਆਨਨ ਮੈਂ ਧਿਆਨ ਗੁਰ, ਸਗਲ ਧਰਮ ਮੈਂ ਗ੍ਰਸਤ ਪ੍ਰਧਾਨ ਹੈ। ਇਹ ਗੁਰੂ ਘਰ ਦੇ ਵੇਦ ਵਿਆਸ ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਕਥਨ ਹੈ। ਜਿਵੇਂ ਸਾਰੇ ਸਰੋਵਰਾਂ ਤੇ ਨਦੀਆਂ ਦੇ ਵਿੱਚੋਂ ਸਮੁੰਦਰ ਸਭ ਤੋਂ ਵੱਡਾ ਹੈ, ਪਹਾੜਾਂ ਵਿੱਚੋਂ ਸੁਮੇਰ ਪਰਬਤ ਸਭ ਤੋਂ ਮਹਾਨ ਸਮਝਿਆ ਜਾਂਦਾ ਹੈ, ਉਸਦਾ ਇੱਕ ਲੱਖ ਯੋਜਨ ਵਿਸਤਾਰ ਹੈ, ਅਤੇ ਸਾਰੀ ਬਨਸਪਤੀ ਵਿੱਚੋਂ ਚੰਦਨ ਦਾ ਬਿਰਸ਼ ਸਭ ਤੋਂ ਅੱਛਾ ਮੰਨਿਆ ਜਾਂਦਾ ਹੈ, ਤੇ ਸਾਰੀਆਂ ਧਾਤੂਆਂ ਵਿੱਚੋਂ ਸੋਨੇ ਨੂੰ ਬਹੁਤ ਉੱਤਮ ਕਰਕੇ ਮੰਨਿਆ ਜਾਂਦਾ ਹੈ, ਸਾਰੇ ਪੰਛੀਆਂ ਦੇ ਵਿੱਚੋਂ ਹੰਸ ਤੇ ਜਿਹੜੇ ਕੋਈ ਸ਼ੇਰ ਨੇ ਉਹਨਾਂ ਦੇ ਵਿੱਚੋਂ ਸਾਰਦੂਲ ਸ਼ੇਰ ਸਭ ਤੋਂ ਵੱਧ ਬਲਵਾਨ ਤੇ ਸ਼ਕਤੀਸ਼ਾਲੀ ਮੰਨਿਆ ਜਾਂਦਾ ਹੈ, ਰਾਗਾਂ ਵਿੱਚੋਂ ਸ੍ਰੀ ਰਾਗ ਤੇ ਜਿੰਨੇ ਵੀ ਕੋਈ ਪਖਾਨ ਪੱਥਰ ਨੇ, ਹੀਰੇ ਜਵਾਹਰਾਤ ਨੇ, ਉਹਨਾਂ ਦੇ ਵਿੱਚੋਂ ਪਾਰਸ ਨੂੰ ਸਭ ਤੋਂ ਵੱਧ ਮਹਾਨਤਾ ਦਿੱਤੀ ਗਈ ਹੈ, ਕਿਉਂਕਿ ਪਾਰਸ ਵੀ ਇੱਕ ਕਿਸਮ ਦੀ ਵੱਟੀ ਹੁੰਦੀ ਹੈ, ਪਰ ਉਸ ਪਾਰਸ ਦੇ ਵਿੱਚ ਵਿਸ਼ੇਸ਼ ਗੁਣ ਇਹ ਹੁੰਦਾ ਹੈ, ਉਹ ਸੱਤ ਧਾਤਾਂ ਨੂੰ ਛੋਹ ਕੇ ਉਹਨਾਂ ਨੂੰ ਸੋਨਾ ਬਣਾ ਦਿੰਦਾ ਹੈ। ਇਸ ਲਈ ਸਾਰੇ ਪੱਥਰਾਂ ਦੇ ਵਿੱਚੋਂ ਪਾਰਸ ਨੂੰ ਸਭ ਤੋਂ ਵੱਧ ਅਹਿਮੀਅਤ ਦਿੱਤੀ ਗਈ ਹੈ, ਸਾਰੇ ਗਿਆਨਾਂ ਵਿੱਚੋਂ ਗੁਰੂ ਦਾ ਗਿਆਨ ਤੇ ਸਾਰੇ ਧਿਆਨਾਂ ਵਿੱਚੋਂ ਗੁਰੂ ਦਾ ਧਿਆਨ ਮਹਾਨ ਸਮਝਿਆ ਜਾਂਦਾ ਹੈ, ਸਗਲ ਧਰਮ ਗ੍ਰਸਤ ਪ੍ਰਧਾਨ ਹੈ। ਇਸੇ ਤਰ੍ਹਾਂ ਸਾਰੇ ਧਰਮਾਂ ਦੇ ਵਿੱਚੋਂ ਵੀ ਜਿਹੜਾ ਗ੍ਰਸਤ ਹੈ ਉਹ ਸਭ ਤੋਂ ਪ੍ਰਧਾਨ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਮੰਨਿਆ। ਇਹਦੇ ਉੱਤੇ ਮਹਾਂਪੁਰਖ ਬੜੀਆਂ ਸੁੰਦਰ ਉਦਾਹਰਣਾਂ ਦਿੰਦੇ ਸਨ ਵੀ ਗ੍ਰਸਤ ਇੱਕ ਐਸਾ ਸਮੁੰਦਰ ਹੈ ਜਿਹਦੇ ਵਿੱਚ ਬਹੁਤ ਕੀਮਤੀ ਰਤਨ ਲੁਕੇ ਹੋਏ ਨੇ। ਤੁਸੀਂ ਸੰਸਾਰ ਵੱਲ ਨਿਗਾਹ ਮਾਰ ਕੇ ਦੇਖੋ, ਜਿਤਨੇ ਵੀ ਚੰਗੇ ਚੰਗੇ ਮਹਾਂਪੁਰਸ਼ ਹੋਏ ਨੇ, ਜਿਨ੍ਹਾਂ ਦੇ ਵਿੱਚੋਂ ਧਾਰਮਿਕ ਆਗੂ ਵੀ, ਰਾਜਨੀਤਿਕ ਆਗੂ ਵੀ ਤੇ ਹੋਰ ਹੋਰ ਜਿਹੜੇ ਕੋਈ ਲੋਕਾਂ ਦਾ ਭਲਾ ਕਰਨ ਵਾਲੇ ਪੀਰ ਪੈਗੰਬਰ ਅਵਤਾਰ ਮਹਾਂਪੁਰਖ ਹੋਏ ਨੇ, ਅਕਸਰ ਉਹਨਾਂ ਨੂੰ ਪੈਦਾ ਕਰਨ ਵਾਲਾ ਗ੍ਰਸਤ ਹੀ ਤੇ ਹੈ। ਗ੍ਰਸਤ ਤੋਂ ਬਿਨਾਂ ਤੇ ਕੋਈ ਪੈਦਾ ਹੀ ਨਹੀਂ ਹੋ ਸਕਦਾ। ਇਸੇ ਲਈ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਇਹ ਵੀ ਆਖਿਆ ਸੀ, ਸੋ ਕਿਉਂ ਮੰਦਾ ਆਖੀਐ ਜਿਤ ਜੰਮਹਿ ਰਾਜਾਨ, ਵੀ ਉਹ ਇਸਤਰੀ ਹੈ ਜਿਸ ਤੋਂ ਅੱਗੇ ਰਾਜੇ ਮਹਾਰਾਜੇ ਸਾਰੇ ਪੈਦਾ ਹੁੰਦੇ ਨੇ। ਜਿਹੜੇ ਗ੍ਰਸਤ ਜੀਵਨ ਤੋਂ ਨਫ਼ਰਤ ਕਰਨ ਵਾਲੇ ਲੋਕ ਨੇ, ਆਖਰ ਉਹਨਾਂ ਨੂੰ ਵੀ ਤੇ ਸੋਚਣਾ ਪਏਗਾ ਤੇ ਤੁਹਾਡੀ ਜਨਮਦਾਤੀ ਵੀ ਤੇ ਇੱਕ ਇਸਤਰੀ ਹੀ ਹੈ, ਤੁਸੀਂ ਉਸਦਾ ਕਿਵੇਂ ਵਿਰੋਧ ਕਰ ਸਕਦੇ ਹੋ? ਆਪਣੇ ਮਾਤਾ ਪਿਤਾ ਨੂੰ ਗ੍ਰਸਤ ਜੀਵਨ ਨੂੰ ਛੁਟਿਆਉਣਾ ਇਹ ਕੋਈ ਚੰਗੀ ਗੱਲ ਨਹੀਂ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਹੜੇ ਯੋਗੀ ਸਿੱਧ ਲੋਕ ਘਰ ਬਾਰ ਛੱਡ ਕੇ ਜੰਗਲਾਂ ਉਜਾੜਾਂ ਦੇ ਵਿੱਚ ਭਟਕਦੇ ਸਨ ਤੇ ਉਹਨਾਂ ਨੂੰ ਸਹੀ ਜੀਵਨ ਜਾਚ ਸਿਖਾਉਣ ਦੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਆਖਿਆ, ਇੱਕ ਪਾਸੇ ਤੁਸੀਂ ਘਰ ਬਾਰ ਛੱਡ ਕੇ ਜੰਗਲਾਂ ਤੇ ਪਹਾੜਾਂ ਵਿੱਚ ਵਿਚਰਦੇ ਹੋ ਤੇ ਆਪਣੇ ਆਪ ਨੂੰ ਬਹੁਤ ਮਹਾਨ ਸਮਝਦੇ ਹੋ, ਫਿਰ ਤੁਸੀਂ ਉਹਨਾਂ ਗ੍ਰਸਤੀਆਂ ਦੇ ਘਰੇ ਮੰਗਣ ਵਾਸਤੇ ਜਾਂਦੇ ਹੋ। ਤੁਸੀਂ ਦੱਸੋ, ਦਾਤਾ ਵੱਡਾ ਹੁੰਦਾ ਕਿ ਭਿਖਾਰੀ ਵੱਡਾ ਹੁੰਦਾ? ਤੁਹਾਡੇ ਨਾਲੋਂ ਗ੍ਰਸਤੀ ਚੰਗੇ ਨੇ ਜਿਨ੍ਹਾਂ ਦੇ ਸਿਰ ਤੇ ਤੁਸੀਂ ਸਾਰੇ ਪਲਦੇ ਹੋ। ਜੇ ਗ੍ਰਸਤੀ ਨਾ ਤੁਹਾਨੂੰ ਖਾਣ ਪੀਣ ਵਾਸਤੇ ਦੇਣ ਤੇ ਤੁਸੀਂ ਕਿੱਥੋਂ ਆਪਣੇ ਪੇਟ ਨੂੰ ਭਰੋਗੇ? ਇਸ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਗ੍ਰਸਤ ਧਰਮ ਨੂੰ ਮਹਾਨਤਾ ਦਿੱਤੀ। ਮਹਾਂਪੁਰਖ ਇਹ ਵੀ ਉਦਾਹਰਣ ਦਿੰਦੇ ਸਨ, ਜਿਵੇਂ ਕੋਈ ਖਰਬੂਜ਼ਾ ਇੱਕ ਵੇਲ ਨੂੰ ਲੱਗਿਆ ਪੱਕਦਾ ਹੈ, ਉਹਦੇ ਵਿੱਚ ਬੜਾ ਸੁੰਦਰ ਰਸ ਭਰਦਾ ਤੇ ਖਾਣ ਵਾਸਤੇ ਬੜਾ ਮਿੱਠਾ ਹੁੰਦਾ ਹੈ, ਤੇ ਜਦੇ ਉਸੇ ਖਰਬੂਜ਼ੇ ਨੂੰ ਤੁਸੀਂ ਵੇਲ ਨਾਲੋਂ ਤੋੜ ਕੇ ਕੱਚੇ ਖਰਬੂਜ਼ੇ ਨੂੰ ਤੁਸੀਂ ਪਹਿਲ ਦੇ ਵਿੱਚ ਜਾਂ ਕਿਸੇ ਹੋਰ ਢੰਗ ਦੇ ਨਾਲ ਪਕਾਓਗੇ ਤੇ ਨਾ ਤੇ ਉਹ ਨਾ ਸਵਾਦ ਹੀ ਰਹੇਗਾ ਤੇ ਨਾ ਹੀ ਉਹ ਬੇਦਾਗ ਰਹਿ ਸਕਦਾ ਹੈ। ਜਦੋਂ ਖਰਬੂਜ਼ੇ ਨੂੰ ਆਪਾਂ ਵੇਲ ਨਾਲੋਂ ਤੋੜ ਲਈਏ ਨਾ ਤੇ ਫਿਰ ਉਹਨੂੰ ਕੋਈ ਨਾ ਕੋਈ ਦਾਗ ਵੀ ਪੈ ਜਾਂਦੇ ਨੇ ਤੇ ਨਾਲ ਦੀ ਨਾਲ ਉਹਦੇ ਵਿੱਚ ਉਹ ਰਸ ਵੀ ਨਹੀਂ ਭਰਦਾ। ਇਸੇ ਲਈ ਗ੍ਰਸਤ ਜੀਵਨ ਦੇ ਵਿੱਚ ਰਹਿੰਦਿਆਂ ਹੋਇਆਂ ਤੇ ਗੁਰਸਿੱਖ ਨੂੰ ਨਾਮ ਦੀ ਕਮਾਈ ਕਰਨੀ ਚਾਹੀਦੀ ਹੈ। ਵੇਲ ਨਾਲ ਲੱਗਿਆ ਖਰਬੂਜ਼ਾ ਜਿਵੇਂ ਸਹੀ ਤਰੀਕੇ ਨਾਲ ਪੱਕਦਾ ਤੇ ਉਹਦੇ ਵਿੱਚ ਸਵਾਦ ਭਰਦਾ ਤੇ ਮਿਠਾਸ ਪ੍ਰਾਪਤ ਹੁੰਦੀ ਹੈ, ਉਹ ਗ੍ਰਸਤੀ ਜੀਵਨ ਦੇ ਵਿੱਚੋਂ ਹੀ ਸਭ ਕੁਝ ਉਪਲਬਧ ਹੁੰਦਾ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਗ੍ਰਸਤ ਨੂੰ ਪ੍ਰਧਾਨਤਾ ਦਿੱਤੀ ਹੈ ਤੇ ਨਾਲ ਸਾਨੂੰ ਇਹ ਵੀ ਸਿੱਖਿਆਵਾਂ ਬਖਸ਼ਿਸ਼ ਕੀਤੀਆਂ ਹਨ। ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ, ਹਸੰਦਿਆਂ ਖੇਲੰਦਿਆਂ ਪੈਨੰਦਿਆਂ ਖਾਵੰਦਿਆਂ ਵਿੱਚ ਹੋਵੇ ਮੁਕਤ। ਜਿਹੜਾ ਸਤਿਗੁਰੂ ਦਾ ਧਰਮ ਹੈ, ਤਾਸ਼ਾ ਪਰਮ ਭਜੋ ਪਾਰ ਬ੍ਰਹਮ ਕਹੋ ਨਾਨਕ ਅਟਾਲੇ ਹੋ ਧਰਮ, ਇਹ ਕਿਰਤੀ ਲੋਕਾਂ ਦਾ ਹੀ ਧਰਮ ਹੈ। ਧਰਮ ਦੀ ਕਿਰਤ ਕਰਨਾ, ਨਾਮ ਜਪਣਾ, ਵੰਡ ਛਕਣਾ, ਇਹ ਸਖ ਧਰਮ ਦੇ ਅਸੂਲ ਨੇ। ਜੋ ਗ੍ਰਸਤੀ ਲੋਕ ਬੜੇ ਠੀਕ ਢੰਗ ਦੇ ਨਾਲ ਆਪਣੇ ਜੀਵਨ ਦੇ ਵਿੱਚ ਕਮਾ ਸਕਦੇ ਨੇ, ਧਰਮ ਦੀ ਕਿਰਤ ਕਰਨੀ, ਨਾਮ ਜਪਣਾ, ਵੰਡ ਛਕਣਾ। ਅਤੇ ਇਸ ਦੇ ਨਾਲ ਨਾਲ ਗੁਰੂ ਮਹਾਰਾਜ ਨੇ ਗੁਰਸਿੱਖ ਨੂੰ ਇਹ ਵੀ ਬਚਨ ਕੀਤੇ ਨੇ, ਆਨੰਦ ਕਾਰਜ ਹੋਣ ਤੋਂ ਪਹਿਲਾਂ ਹਰ ਗੁਰਸਿੱਖ ਬੱਚੇ ਬੱਚੀ ਨੂੰ ਅੰਮ੍ਰਿਤਧਾਰੀ ਵੀ ਹੋਣਾ ਚਾਹੀਦਾ। ਇੱਕ ਸਾਡੀ ਪੁਰਾਣੀ ਰਸਮ ਸੀ, ਵਿਆਹ ਤੋਂ ਪਹਿਲਾਂ ਚਾਹੇ ਬੱਚੇ ਬੱਚੀ ਦਾ ਅੰਮ੍ਰਿਤ ਛਕਿਆ ਹੋਵੇ ਜਾਂ ਨਾ ਛਕਿਆ ਹੋਵੇ, ਪਰ ਆਨੰਦ ਕਾਰਜ ਕਰਨ ਦੇ ਵੇਲੇ ਉਹਨਾਂ ਨੂੰ ਅੰਮ੍ਰਿਤ ਜ਼ਰੂਰ ਛਕਾਇਆ ਜਾਂਦਾ ਸੀ। ਅੰਮ੍ਰਿਤ ਛਕਾ ਕੇ ਹੀ ਉਹਨਾਂ ਦੇ ਆਨੰਦ ਕਾਰਜ ਕਰਵਾਏ ਜਾਂਦੇ ਸਨ ਤੇ ਹੁਣ ਉਹ ਮਰਯਾਦਾ ਸਾਡੇ ਸਿੱਖ ਘਰਾਂ ਦੇ ਵਿੱਚੋਂ ਆਲੋਪ ਹੋ ਗਈ ਹੈ, ਕਿਉਂਕਿ ਹੁਣ ਤੇ ਰਾਗੀ ਸਿੰਘ ਜਾਂ ਪ੍ਰਚਾਰਕ ਇੰਨਾ ਹੀ ਕਹਿ ਦਿੰਦੇ ਨੇ ਬੱਚੇ ਬੱਚੀ ਨੂੰ ਅੰਮ੍ਰਿਤ ਛਕਣਾ ਚਾਹੀਦਾ ਤੇ ਇਹ ਪ੍ਰਣ ਵੀ ਕਈ ਤਾਂ ਕਰਵਾਉਣ ਨੂੰ ਹਟ ਗਏ ਨੇ, ਨਹੀਂ ਇਹ ਪ੍ਰਣ ਕਰਵਾਇਆ ਜਾਂਦਾ ਸੀ, ਹੁਣ ਪ੍ਰਣ ਦੀ ਗੱਲ ਵੀ ਖਤਮ ਹੋ ਗਈ, ਹੁਣ ਕਹਿੰਦੇ ਸਾਨੂੰ ਕੁਛ ਕਹੋ ਹੀ ਨਾ। ਹੁਣ ਤੇ ਇੱਥੋਂ ਤੱਕ ਜ਼ਮਾਨਾ ਬਦਲ ਗਿਆ, ਉਹ ਕਹਿੰਦੇ ਤੁਸੀਂ ਕੋਈ ਇਹਨਾਂ ਨੂੰ ਲਾੜੇ ਲਾੜੀ ਨੂੰ ਕੋਈ ਸਿੱਖਿਆ ਦੇ ਦਿਓ, ਉਹ ਕਹਿੰਦੇ ਇਹਨਾਂ ਨੂੰ ਸਿੱਖਿਆ ਦੀ ਲੋੜ ਹੀ ਨਹੀਂ, ਹੁਣ ਤਾਂ ਪੜ੍ਹੇ ਲਿਖੇ ਨੇ ਸਾਰੇ ਲੋਕ, ਇਹਨਾਂ ਨੂੰ ਸਿੱਖਿਆ ਦੀ ਕੀ ਲੋੜ ਹੈ। ਪਰ ਜਿੱਥੋਂ ਤੱਕ ਗ੍ਰਸਤੀ ਜੀਵਨ ਦੀ ਗੱਲ ਹੈ, ਇਹਦੇ ਬਾਰੇ ਹਰ ਵਿਆਹ ਦੇ ਸਮੇਂ ਜੋ ਗੁਰੂ ਮਹਾਰਾਜ ਨੇ ਸਿੱਖਿਆ ਦੀ ਮਰਯਾਦਾ ਚਲਾਈ ਉਹਨੂੰ ਕਾਇਮ ਰੱਖਣਾ ਹਰ ਗੁਰਸਿੱਖ ਮਾਈ ਭਾਈ ਦਾ ਤੇ ਜਿਹੜੇ ਖਾਸ ਕਰਕੇ ਜਿਹੜੀਆਂ ਸਾਡੀਆਂ ਸੰਸਥਾਵਾਂ ਨੇ, ਗੁਰਦੁਆਰਿਆਂ ਦੇ ਪ੍ਰਬੰਧਕ ਨੇ, ਮੈਨੇਜਮੈਂਟ ਹੈ, ਉਹਨਾਂ ਦਾ ਫਰਜ਼ ਜ਼ਰੂਰ ਬਣਦਾ ਜੋ ਗੁਰੂ ਘਰ ਦੀਆਂ ਮਰਯਾਦਾ ਨੇ ਉਹਨਾਂ ਨੂੰ ਜਿਉਂਦਾ ਤਿਉਂ ਉਹਨਾਂ ਨੂੰ ਲਾਗੂ ਕਰਨਾ ਤੇ ਉਹਨਾਂ ਨੂੰ ਸੁਰਜੀਤ ਰੱਖਣਾ ਔਰ ਉਹਨਾਂ ਨੂੰ ਪ੍ਰਚਾਰਨਾ ਉਹਨਾਂ ਦਾ ਇੱਕ ਪਰਮ ਧਰਮ ਹੋਣਾ ਚਾਹੀਦਾ। ਜਿਹੜੀ ਖਾਸ ਕਰਕੇ ਵਿਆਹ ਦੇ ਸਮੇਂ ਸਿੱਖਿਆ ਦਿੱਤੀ ਜਾਂਦੀ ਹੈ ਔਰ ਉਹਦੇ ਵਿੱਚ ਮਹਾਂਪੁਰਖ ਇਹ ਵਿਚਾਰ ਦੱਸਦੇ ਸਨ ਵੀ ਵਿਆਹ ਤੋਂ ਪਹਿਲਾਂ ਹਰ ਇਸਤਰੀ ਪੁਰਸ਼ ਦਾ ਜੀਵਨ ਇੱਕ ਸਾਧਾਰਨ ਜੀਵਨ ਹੁੰਦਾ ਹੈ, ਪਰ ਜਦੋਂ ਗ੍ਰਸਤ ਆਸ਼ਰਮ ਦੇ ਵਿੱਚ ਪ੍ਰਵੇਸ਼ ਕਰਦੇ ਨੇ ਉਸ ਵੇਲੇ ਅਸਾਧਾਰਨ ਜੀਵਨ ਦੇ ਵਿੱਚ ਉਹਨਾਂ ਦਾ ਪ੍ਰਵੇਸ਼ ਹੁੰਦਾ। ਉਸ ਵੇਲੇ ਉਹਨਾਂ ਨੂੰ ਕੋਈ ਜ਼ਰੂਰੀ ਸਿੱਖਿਆਵਾਂ ਦੇਣੀਆਂ ਬਣਦੀਆਂ ਨੇ। ਜਿਵੇਂ ਕਿ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਲਿਖਿਆ ਹੈ, ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ। ਇਹ ਸਿੱਖਿਆ ਇੱਕ ਬਹੁਤ ਕਾਰਗਰ ਸਿੱਧ ਹੁੰਦੀ ਹੈ। ਜਦੋਂ ਕਿਸੇ ਵੀ ਬੱਚੇ ਬੱਚੀ ਦਾ ਵਿਆਹ ਹੋਵੇ ਤਾਂ ਉਸ ਵੇਲੇ ਉਹਨੂੰ ਇਹ ਸਿੱਖਿਆ ਜ਼ਰੂਰੀ ਦੇਣੀ ਬਣਦੀ ਹੈ ਵੀ ਵੇਖ ਜਿਸ ਇਸਤਰੀ ਦੇ ਨਾਲ ਤੇਰਾ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਆਨੰਦ ਕਾਰਜ ਹੋਇਆ, ਇਹ ਤੇਰੀ ਧਰਮ ਪਤਨੀ ਹੈ ਅਤੇ ਇਹਦੇ ਨਾਲ ਤੂੰ ਅੱਛਾ ਵਿਹਾਰ ਕਰਨਾ, ਇਹਦੀ ਇੱਜ਼ਤ ਅਤੇ ਇਹਦੇ ਤਨ ਦੀ ਰਾਖੀ ਤੂੰ ਕਰਨੀ ਹੈ। ਬਾਕੀ ਇਸਦੇ ਨਾਲ ਨਾਲ ਜਿਹੜੇ ਇਸਦੇ ਮਾਤਾ ਪਿਤਾ ਨੇ, ਭੈਣ ਭਰਾ ਰਿਸ਼ਤੇਦਾਰ ਨੇ, ਉਹਨਾਂ ਦਾ ਵੀ ਮਾਨ ਸਨਮਾਨ ਤੂੰ ਕਰਨਾ ਅਤੇ ਬਾਕੀ ਆਪਣੀ ਪਤਨੀ ਤੋਂ ਬਿਨਾਂ ਹੋਰ ਪਰਾਈਆਂ ਇਸਤਰੀਆਂ ਨੂੰ ਮਾਵਾਂ ਭੈਣਾਂ ਧੀਆਂ ਦੇ ਬਰਾਬਰ ਸਮਝਣਾ। ਇਹ ਸਿੱਖਿਆ ਜਿੰਨੀ ਪਹਿਲਾਂ ਇਹਦੀ ਜ਼ਰੂਰਤ ਸੀ ਹੁਣ ਵੀ ਇਹਦੀ ਓਨੀ ਹੀ ਜ਼ਰੂਰਤ ਹੈ, ਬਲਕਿ ਵੱਧ ਜ਼ਰੂਰਤ ਹੈ, ਇਹ ਜ਼ਰੂਰ ਦੇਣੀ ਚਾਹੀਦੀ ਹੈ। ਦੂਜੇ ਪਾਸੇ ਮਾਈਆਂ ਬੀਬੀਆਂ ਨੂੰ ਵੀ ਇਹ ਸਿੱਖਿਆ ਦੇਣੀ ਬਣਦੀ ਹੈ ਵੀ ਦੇਖੋ ਵੀ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਤੁਹਾਡੇ ਪਿਤਾ ਨੇ ਜਾਂ ਤੁਹਾਡੇ ਕਿਸੇ ਵਾਰਸ ਨੇ ਵੀ ਜਿਸ ਪਤੀ ਦਾ ਪੱਲਾ ਪਕੜਾਇਆ ਹੈ ਅਤੇ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਹੋਈ ਹੈ, ਆਨੰਦ ਕਾਰਜ ਹੋਏ ਨੇ, ਲਾਵਾਂ ਪੜੀਆਂ ਗਈਆਂ ਨੇ ਅਤੇ ਹੁਕਮਨਾਮਾ ਲਿਆ ਗਿਆ ਹੈ ਵੀ ਇਹ ਤੇਰਾ ਹੁਣ ਪਤੀ ਹੈ, ਤੂੰ ਇਹਨੂੰ ਸ਼ਰਧਾ ਭਾਵਨਾ ਪਿਆਰ ਦਾ ਰਖਵਾਲਾ ਸਮਝਣਾ, ਆਪਣੇ ਪਤੀ ਨੂੰ ਪੂਰਾ ਸਨਮਾਨ ਸਨਮਾਨ ਦੇਣਾ ਅਤੇ ਇਸ ਦੇ ਨਾਲ ਨਾਲ ਪਤੀ ਦੇ ਮਾਤਾ ਪਿਤਾ ਨੂੰ ਵੀ ਆਪਣੇ ਮਾਤਾ ਪਿਤਾ ਦੇ ਬਰਾਬਰ ਸਮਝਣਾ ਹੈ ਅਤੇ ਸਤਿਕਾਰ ਕਰਨਾ, ਸੇਵਾ ਕਰਨੀ ਹੈ, ਹੋਰ ਰਿਸ਼ਤੇਦਾਰਾਂ ਦਾ ਵੀ ਆਇਆਂ ਗਿਆਂ ਦਾ ਸਤਿਕਾਰ ਕਰਨਾ, ਆਪਣੇ ਪਤੀ ਨੂੰ ਪਤੀ ਸਮਝਣਾ ਅਤੇ ਪਤੀ ਨੂੰ ਪਰਮੇਸ਼ਰ ਜਾਣ ਕੇ ਉਹਦੀ ਸੇਵਾ ਕਰਨੀ ਹੈ। ਪਰ ਨਾਲ ਦੀ ਨਾਲ ਜਿਹੜੇ ਕੋਈ ਹੋਰ ਪਰਾਏ ਪੁਰਸ਼ ਨੇ ਅਤੇ ਉਹਨਾਂ ਨੂੰ ਆਪਣੇ ਪਿਤਾ ਭਰਾ ਅਤੇ ਪੁੱਤਰਾਂ ਸਮਾਨ ਸਮਝਣਾ, ਕਿਸੇ ਵੱਲ ਮਾੜੀ ਦ੍ਰਿਸ਼ਟੀ ਨਾਲ ਨਹੀਂ ਤੱਕਣਾ। ਕਲਗੀਧਰ ਪਾਤਸ਼ਾਹ ਨੇ ਵੀ ਇੱਕ ਬਹੁਤ ਸੁੰਦਰ ਸਿੱਖਿਆ ਬਖਸ਼ਿਸ਼ ਕੀਤੀ ਹੈ ਜੋ ਹਰ ਵੇਲੇ ਸਾਡੇ ਜੀਵਨ ਦੀ ਅਗਵਾਈ ਕਰਦੀ ਹੈ।